ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰ ਮਾਥ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਇਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਅੜਿਲ ਇੱਕ ਪਹਾੜ ਪਰ ਗਏ ਜਾਏ ਵੈਸੇ ਤਬੈ ਉਹ ਊਨਾ ਤਾਕੋ ਨਾਮ ਬਤਾਇਓ ਗੁਰ ਤਬੈ। ਇੱਕ ਪਹਾੜ ਪਰ ਗਏ ਜਾਏ ਵੈਸੇ ਤਬੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਭਗਤ ਵਛਲ ਗਰੀਬ ਨਿਵਾਜ ਦੋ ਜਹਾਨ ਵਾਲੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੇ ਸਤਸੰਗੀ ਜਨੋ, ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਹੋਈ ਹੈ। ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਤੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸਤਸੰਗਤ ਕਰਨ ਦਾ ਇਹ ਸੁਭਾਗ ਮਿਲਿਆ ਹੈ। ਚੱਲ ਰਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ, ਤਿਸ ਨੂੰ ਸੁਣਨ ਦਾ ਇਹ ਘੜੀਆਂ ਨਸੀਬ ਹੋਈਆਂ ਨੇ, ਸੁਭਾਗ ਪ੍ਰਾਪਤ ਹੋਇਆ। ਸੋ ਮੈਂ ਬੇਨਤੀ ਕਰਾਂ ਕਿ ਅੱਜ ਰਾਏਕੋਟ ਦੀਆਂ ਸੰਗਤਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਮਾਤਾ ਗੁਜਰ ਕੌਰ ਜੀ ਦਾ ਇਹ ਸ਼ਹੀਦੀ ਪੁਰਬ, ਜੋ ਬੜੀ ਭਾਵਨਾ ਦੇ ਨਾਲ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਕੇ ਅੱਜ ਭੋਗ ਪਏ ਨੇ, ਉਪਰੰਤ ਸੁੰਦਰ ਦਰਬਾਰ ਸੱਜੇ ਸਨ ਮਨਾਇਆ, ਤਿਨ੍ਹਾਂ ਵੱਲੋਂ ਇਹ ਨਿਮਰਤਾ ਸਹਿਤ ਬੇਨਤੀ ਸੀ ਕਿ ਅੱਜ ਲਾਈਵ 'ਤੇ ਥੋੜ੍ਹਾ ਜਿਹਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਬੋਲਿਆ ਜਾਵੇ, ਕਿਉਂਕਿ ਸਾਡੀਆਂ ਰਾਏਕੋਟ ਦੀਆਂ ਸੰਗਤਾਂ ਕੁਝ ਐਡਮਿੰਟਨ ਅਤੇ ਕੈਲਗਰੀ ਵਿੱਚ ਵੀ ਨੇ, ਵੈਨਕੂਵਰ 'ਤੇ ਵੀ ਨੇ, ਉਹ ਵੀ ਸੁਣਨਾ ਚਾਹੁੰਦੀਆਂ ਨੇ। ਸੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਤੋਂ ਪਹਿਲਾਂ ਕੁਝ ਕੁ ਸਮਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਜੋ ਬਚਨ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਕਢਾਉਂਦੇ ਨੇ, ਸਰਵਣ ਕਰਦੇ ਹਾਂ ਕਿ ਸਤਿਗੁਰੂ ਪਾਤਸ਼ਾਹ ਕਲਗੀਧਰ ਪਿਤਾ, ਅਜਿਹੇ ਸਤਿਗੁਰੂ ਪਾਤਸ਼ਾਹ ਮਹਾਰਾਜ ਇੱਕ ਪਿਤਾ ਵੀ ਹੋਏ ਔਰ ਪਤੀ ਵੀ ਹੋਏ, ਸਪੁੱਤਰ ਵੀ ਹੋਏ। ਦੁਨੀਆਂ ਦੇ ਅੰਦਰ ਝਾਤ ਮਾਰ ਕੇ ਦੇਖ ਲਈਏ, ਮਨੁੱਖ ਜਾਂ ਤਾਂ ਕੁਝ ਆਪਣੇ ਕਾਰਨਾਮਿਆਂ ਕਰਕੇ ਸੰਸਾਰ ਦੇ ਵਿੱਚ ਪ੍ਰਸਿੱਧੀ ਪ੍ਰਾਪਤ ਕਰਦਾ, ਵਡਿਆਈ ਹਾਸਲ ਲੈਂਦਾ ਹੈ। ਜੇ ਆਪ ਕੁਛ ਕਰਨ ਜੋਗਾ ਨਹੀਂ ਤੇ ਆਪਣੇ ਵੱਡਿਆਂ ਵਡੇਰਿਆਂ ਦੀ ਕੀਤੀ ਹੋਈ ਕਮਾਈ ਖਾਂਦਾ, ਉਹਨਾਂ ਦੀ ਇੱਜ਼ਤ ਮਾਣ ਦਾ ਸਦਕਾ ਵਡਾਈ ਹਾਸਲ ਰੱਖਦਾ, ਉਹ ਪਾ ਕੇ ਰੱਖਦਾ। ਜੇ ਵੱਡਿਆਂ ਵਡੇਰਿਆਂ ਦੀ ਵੀ ਕੋਈ ਕਮਾਈ ਨਹੀਂ ਹੈ, ਆਪੋਂ ਵੀ ਕੁਛ ਨਹੀਂ ਕੀਤਾ, ਅੱਗੋਂ ਔਲਾਦ ਚੰਗੀ ਨਿਕਲ ਆਵੇ ਮਿਥੇ ਨਿਸ਼ਾਨੇ ਤੇ ਪਹੁੰਚ ਜਾਵੇ ਤੇ ਸੰਸਾਰ ਦੇ ਵਿੱਚ ਪ੍ਰਸਿੱਧੀ ਹਾਸਲ ਕਰ ਜਾਵੇ ਤੇ ਮਾਪਿਆਂ ਦਾ ਸਿਰ ਉੱਚਾ ਹੋ ਜਾਂਦਾ, ਉਹਨਾਂ ਨੂੰ ਵੀ ਵਡਿਆਈ ਮਾਣ ਮਿਲ ਜਾਂਦਾ। ਤਿੰਨ ਪ੍ਰਕਾਰ ਦੇ ਹਿੱਸੇ ਨੇ ਇਸ ਸੰਸਾਰ ਦੇ ਵਿੱਚੋਂ ਮਾਣ ਪ੍ਰਾਪਤ ਹਾਸਲ ਕਰਨ ਦੇ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਇੱਕ ਅਜਿਹੇ ਮਹਾਬਲੀ ਸੂਰਮੇ ਨੇ ਜਿਨ੍ਹਾਂ ਦੇ ਇੱਕ ਤਾਂ ਕੀ ਕਈ ਪੀੜ੍ਹੀਆਂ ਤੋਂ ਵੰਸ਼ ਤੋਂ ਹੀ ਐਸੀ ਮਰਿਆਦਾ ਚੱਲਦੀ ਆ ਰਹੀ ਹੈ ਜੋ ਸ਼ਹੀਦੀਆਂ ਭਰਪੂਰ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਤੇ ਬੈਠੇ, ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਇਸ ਭਾਰਤ ਵਰਸ਼ ਦੇ ਅੰਦਰ ਜ਼ੁਲਮ ਦਾ ਨਾਸ਼ ਕਰਨ ਵਾਸਤੇ ਚਾਰ ਜੰਗ ਕੀਤੇ, ਸਤਿਗੁਰੂ ਤੇਗ ਬਹਾਦਰ ਮਹਾਰਾਜ ਭਾਰਤ ਵਰਸ਼ ਦੀ ਆਜ਼ਾਦੀ ਲਈ ਔਰ ਹਿੰਦੂ ਧਰਮ ਦੀ ਰਾਖੀ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ। ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 17 ਜੰਗ ਇਸ ਸੰਸਾਰ ਦੇ ਵਿੱਚ ਜ਼ੁਲਮ ਦਾ ਨਾਸ਼ ਕਰਦਿਆਂ ਹੋਇਆਂ ਕੀਤੇ। ਇੱਥੋਂ ਤੱਕ ਜਦ ਜ਼ੁਲਮ ਦੀ ਜ਼ਬਰ ਦੀ ਹੱਦ ਲੰਘ ਗਈ, 8 ਮਹੀਨੇ ਦਾ ਘੇਰਾ ਆਨੰਦਪੁਰ ਸਾਹਿਬ ਨੂੰ ਪਾਇਆ, ਸਿੱਖਾਂ ਦੇ ਬੇਨਤੀ ਕਰਤੇ, ਸਿੰਘਾਂ ਦੇ ਬੇਨਤੀਆਂ ਨੂੰ ਪ੍ਰਵਾਨ ਕਰਦਿਆਂ ਹੋਇਆਂ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਲ੍ਹਾ ਛੱਡਿਆ ਔਰ ਇਹਨਾਂ ਦੀਆਂ ਸੁਗੰਧਾਂ ਕਸਮਾਂ ਸਭ ਟੁੱਟ ਗਈਆਂ। ਸਰਸਾ ਨਦੀ ਤੇ ਆ ਕੇ ਪਿੱਛਿਓਂ ਵੀ ਆ ਕੇ ਘੇਰਾ ਪਾ ਲਿਆ। ਇਸ ਵੇਲੇ ਅੰਮ੍ਰਿਤ ਵੇਲੇ ਦਾ ਸਮਾਂ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਿਆ ਸਿੰਘ ਨੂੰ ਕਿਹਾ, ਪਿਆਰੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ ਹੈ, ਸਮਾਂ ਨਹੀਂ ਖੁੰਝਣ ਦੇਣਾ। ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ, ਦਰਬਾਰ ਸੱਜਿਆ, ਪਿੱਛਿਓਂ ਫੌਜਾਂ ਚੜ੍ਹ ਕੇ ਆ ਗਈਆਂ। ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੀ ਅਗਵਾਈ, ਬਾਬਾ ਉਦੈ ਸਿੰਘ ਦੀ ਅਗਵਾਈ ਹੇਠ ਉਹ 10 ਲੱਖ ਦੇ ਘੇਰੇ ਨੂੰ ਡਟ ਕੇ ਰੋਕਿਆ ਹੈ। ਔਰ ਜਿੰਨਾ ਚਿਰ ਤੱਕ ਕੀਰਤਨ ਦਰਬਾਰ ਹੁੰਦਾ ਰਿਹਾ ਤਦ ਤੱਕ ਜ਼ੁਲਮ ਦੇ ਨਾਲ ਜ਼ਬਰ ਦੇ ਨਾਲ ਟਾਕਰਾ ਕਰਦੇ ਹੋਏ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਉਦੈ ਸਿੰਘ, ਬੇਅੰਤ ਗੁਰ ਸਿੱਖ ਪ੍ਰੇਮੀ ਸਰਸਾ ਦੇ ਕਿਨਾਰੇ ਤੇ ਜੂਝਦੇ ਰਹੇ। ਦੀਵਾਨ ਦੀ ਸਮਾਪਤੀ ਹੋਈ ਹੈ। ਭਾਈ ਉਦੈ ਸਿੰਘ ਕਹਿੰਦੇ, ਬਾਬਾ ਜੀ ਤੁਸੀਂ ਪਿਤਾ ਸਤਿਗੁਰੂ ਦੇ ਨਾਲ ਹੋ ਜਾਓ, ਦੇਖੋ ਕੈਸਾ ਮੋੜ ਜ਼ਿੰਦਗੀ ਦਾ ਖੜ ਗਿਆ। ਸ਼ਹਿਨਸ਼ਾਹ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੱਜ ਪਰਿਵਾਰ 3 ਹਿੱਸਿਆਂ ਦੇ ਵਿੱਚ ਹੋ ਰਿਹਾ। ਆਨੰਦਪੁਰ ਸਾਹਿਬ ਤੋਂ ਹੀ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਦੇਵ ਕੌਰ ਜੀ ਦੇ ਨਾਲ ਕੁਝ ਗੁਰਸਿੱਖ ਪ੍ਰੇਮੀਆਂ ਨੂੰ ਭੇਜ ਕੇ ਦਿੱਲੀ ਵੱਲ ਨੂੰ ਰਵਾਨਾ ਕੀਤਾ। ਇੱਥੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਰਾਤ ਹਨੇਰੀ ਦੇ ਵਿੱਚ ਇੱਕ ਪਾਸੇ ਨੂੰ ਮੋੜ ਕੱਟ ਗਏ ਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਪਿਤਾ ਸਤਿਗੁਰੂ ਜੀ ਦੇ ਨਾਲ ਹੁੰਦੇ ਹੋਏ ਸਰਸਾ ਪਾਰ ਕਰ ਗਏ। ਪਰਿਵਾਰ 3 ਹਿੱਸਿਆਂ ਦੇ ਵਿੱਚ ਹੋਇਆ। ਸਰਸਾ ਪਾਰ ਕੀਤੀ ਹੈ, ਵੈਰੀ ਦਲ ਪਿੱਛੇ ਪਿੱਛਾ ਕਰਦਾ ਆ ਰਿਹਾ। ਸਤਿਗੁਰੂ ਪਾਤਸ਼ਾਹ ਮਹਾਰਾਜ ਚਮਕੌਰ ਦੀ ਗੜੀ ਅੰਦਰ ਨੇ ਜਾ ਕਰਕੇ ਹਵੇਲੀ ਦੇ ਵਿੱਚ ਪ੍ਰਵੇਸ਼ ਹੋਏ ਨੇ। ਵੈਰੀ ਦਲ ਪਿੱਛੇ ਆਇਆ ਹੈ, ਘੇਰਾ ਪਾਇਆ ਗਿਆ। ਦਿੱਲੀ ਤੋਂ ਔਰੰਗੇ ਦੀਆਂ ਹੋਰ ਫੌਜਾਂ ਆਈਆਂ, 19 ਲੱਖ ਦਾ ਘੇਰਾ। ਕੇਵਲ 40 ਸਿੰਘ ਸਰਸਾ ਪਾਰ ਕਰਕੇ ਲੰਘੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਜ਼ਿੰਦਗੀ ਦੇ ਅੰਦਰ ਇਸ ਭਾਰਤ ਵਰਸ਼ ਦੇ ਵਿੱਚ ਸਭ ਮਿਸਾਲਾਂ ਤੋਂ ਵੱਖਰਾ ਇੱਕ ਜੰਗ ਕਰਕੇ ਦਿਖਾਇਆ। ਆਪਣੇ ਹੱਥੀ ਆਪਣੇ ਲਾਡਲਿਆਂ ਨੂੰ ਤੋਰਿਆ। 125 ਲੱਖ ਦੇ ਨਾਲ ਜੋ ਬਚਨ ਆਨੰਦਪੁਰ ਸਾਹਿਬ ਜੀ ਦੇ ਵਿੱਚ ਕੀਤੇ ਸਨ, ਚਿੜੀਓ ਸੇ ਮੈਂ ਬਾਜ ਤੜਾਉਂ, 125 ਲੱਖ ਸੇ ਇੱਕ ਲੜਾਉਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹ ਅੱਜ ਸੱਚ ਕਰਕੇ ਦਿਖਾਏ। ਇਸ ਤੋਂ ਅੱਗੇ ਜਦੋਂ ਚਮਕੌਰ ਦਾ ਜੰਗ ਹੋ ਨਿਬੜਿਆ, ਵੱਡੇ ਦੁਲਾਰੇ ਸਾਹਿਬਜ਼ਾਦਿਆਂ ਨੂੰ ਸਦਾ ਦੀ ਨੀਂਦੇ ਸਵਾ ਦਿੱਤਾ ਤੇ ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਪਿਆਰੇ ਭਾਈ ਸੰਗਤ ਸਿੰਘ ਜੀ ਨੇ, ਗੁਰਸਿੱਖ ਪ੍ਰੇਮੀਆਂ ਨੇ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕੀਤੀ, ਪਿਤਾ ਜੀ ਜਿੱਥੇ ਇਹ ਬਚਨ ਕਹੇ ਸਨ ਉੱਥੇ ਇਹ ਵੀ ਕਿਹਾ ਸੀ ਕਿ ਅਸੀਂ ਪੰਥ ਦੀ ਆਗਿਆ ਮੰਨਾਂਗੇ। ਅੱਜ ਪੰਥ ਹੁਕਮ ਕਰਦਾ ਕਿ ਤੁਸੀਂ ਇਸ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਜਾਓ, ਸਾਡੇ ਵਰਗੇ ਸੂਰਮੇ ਹੋਰ ਪੈਦਾ ਕਰ ਲਵੋਂਗੇ, ਆਪ ਵਰਗਾ ਗੁਰੂ ਪੈਦਾ ਨਹੀਂ ਹੋਣਾ। ਤੇ ਇਸ ਵੇਲੇ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਦੁਨੀਆ ਕੀ ਕਹੇਗੀ, ਪੁੱਤ ਮਰਵਾ ਕੇ ਡਰਪੋਕ ਬਣ ਕੇ ਭੱਜ ਆਇਆ? ਨਹੀਂ ਸਤਿਗੁਰੂ ਪਾਤਸ਼ਾਹ ਮਹਾਰਾਜ, ਅੱਜ ਨੀਤੀ ਦਾ ਸਮਾਂ ਹੈ, ਮੈਦਾਨੇ ਅੰਦਰ ਜੂਝਣ ਦਾ ਸਮਾਂ ਨਹੀਂ। ਤੇ ਇਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਪੰਥ ਦਾ ਹੁਕਮ ਮੰਨਦਿਆਂ ਹੋਇਆਂ ਜੋੜਾ ਪੈਰਾਂ ਤੋਂ ਉਤਾਰ ਕਰਕੇ ਨੰਗੇ ਚਰਨੀ ਹੋ ਕਰਕੇ ਤਾੜੀ ਮਾਰ ਕੇ ਚਮਕੌਰ ਦੀ ਗੜੀ ਨੂੰ ਛੱਡ ਕੇ ਮਾਛੀਵਾੜੀ ਦੇ ਜੰਗਲਾਂ ਨੂੰ ਨਿਕਲੇ। ਉਹ ਸਮਾਂ ਬਈ ਤਰੀਤ ਹੁੰਦਾ ਗਿਆ। ਇੱਧਰ ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ ਨੂੰ ਜੋ ਬਚਨ ਹੋਏ ਤਾਰੇ ਦੀ ਸੇਧ ਦੇ ਨਾਲ, ਜਿੱਥੇ ਸਮਾਂ ਨਿਸ਼ਚਿਤ ਕੀਤਾ ਕਿ ਪਹੁੰਚਣਾ ਇਸ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ, ਤਿਸ ਥਾਂ ਤੇ ਮੇਲ ਹੋਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਲਯੁਗੀ ਜੀਵਾਂ ਦੀ ਉਧਾਰ ਕਰਦੇ ਹੋਏ, ਕਲਿਆਣ ਕਰਦੇ ਹੋਏ ਜਦ ਲੰਮੇ ਪਿੰਡ ਪਹੁੰਚੇ ਨੇ, ਜਿੱਥੋਂ ਦੀਆਂ ਸੰਗਤਾਂ ਨੇ ਅੱਜ ਇਹ ਸ਼ਹੀਦੀ ਪੁਰਬ ਮਨਾਇਆ, ਜਦ ਇਹ ਲੰਮੇ ਜੱਟਪੁਰੇ ਆਏ, ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸੂਰਮੇ ਵੀ ਨੇ, ਪਿਆਰੇ ਦਿਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ। ਰਾਏ ਕੱਲੇ ਨੂੰ ਪਤਾ ਲੱਗਾ, ਜੋ ਇੱਥੇ ਦਾ ਇਹ ਸੂਬੇਦਾਰ ਸੀ, ਕਿ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਚੁੱਕੀ ਹੈ ਅਤੇ ਮਹਾਰਾਜ ਚਮਕੌਰ ਦੀ ਗੜੀ ਤੋਂ ਨਿਕਲ ਆਏ ਨੇ, ਦੀਦਾਰ ਕਰਨ ਵਾਸਤੇ ਆਇਆ। ਮਹਾਰਾਜ ਦੇ ਦੀਦਾਰ ਕਰਕੇ ਪ੍ਰਸੰਨ ਹੋਇਆ, ਬੇਨਤੀ ਕੀਤੀ, ਮਹਾਰਾਜ ਮੇਰੇ ਮਹਿਲਾਂ ਵਿੱਚ ਜਾਓ, ਭਾਗ ਲਾਓ, ਕਿਰਪਾ ਕਰ ਦਿਓ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਰਾਏ ਕੱਲੇ ਇਸੇ ਸਥਾਨ 'ਤੇ ਹੀ ਮਹੱਲ ਨੇ, ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਸਰਸਾ ਨਦੀ 'ਤੇ ਸਾਡੇ ਨਾਲੋਂ ਵਿਛੜ ਚੁੱਕੇ ਸਨ, ਪਤਾ ਲਈਏ ਕਿੱਥੇ ਹੈ। ਰਾਏ ਕੱਲੇ ਕਹਿਣ ਲੱਗਾ, ਮਹਾਰਾਜ ਜੇ ਮੈਂ ਜਾਵਾਂ ਤਾਂ ਸਮਾਂ ਇਜਾਜ਼ਤ ਨਹੀਂ ਦਿੰਦਾ, ਨੀਤੀ ਵਰਤਣੀ ਚਾਹੀਦੀ ਹੈ, ਤੁਰਕ ਸਾਮਰਾਟ ਦਾ ਜ਼ੋਰ ਹੈ, ਘੋੜੇ 'ਤੇ ਜਾਵਾਂਗੇ ਪਤਾ ਲੱਗ ਜਾਵੇਗਾ, ਉੱਥੇ ਹੀ ਵਿਵਾਦ ਖੜਾ ਹੋ ਜਾਵੇਗਾ, ਗੱਲ ਸਿਰੇ ਨਹੀਂ ਲੱਗਣੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਸੇ ਹੋਰ ਮੈਂ ਆਦਮੀ ਨੂੰ ਭੇਜ ਦਿੰਦਾ, ਪਤਾ ਲੈ ਕੇ ਵਾਪਸ ਆਉਂਦਾ ਅਤੇ ਉਸ ਨੂੰ ਪੈਦਲ ਭੇਜੀਏ, ਜੇ ਘੋੜਾ ਦਿੱਤਾ ਤਾਂ ਮੁਗਲ ਸਾਮਰਾਜਾਂ ਨੂੰ ਪਤਾ ਲੱਗਣਾ। ਇਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਭੇਜੋ। ਇਸ ਵੇਲੇ ਇੱਕ ਨੂਰੇ ਮਾਹੀ ਨੂੰ ਭੇਜਿਆ, ਜੋ ਬਾਗੀ ਸੀ, ਬੁਲਾਇਆ ਰਾਏ ਕੱਲੇ ਨੇ ਕਿ ਛੋਟੇ ਸਾਹਿਬਜ਼ਾਦਿਆਂ ਦਾ ਪਤਾ ਲੈ ਕੇ ਆਓ। ਕਲਗੀਧਰ ਸਤਿਗੁਰੂ ਮਹਾਰਾਜ ਜੀ ਦਾ ਥਾਪੜਾ ਮਿਲਿਆ ਅਤੇ ਇਹ ਨੂਰਾ ਮਾਹੀ ਇਸ ਸਰਹੰਦ ਵੱਲ ਨੂੰ ਚਾਲੇ ਪਾਏ, ਜਿੱਥੋਂ ਇਹ ਨੂਰ ਦਸ ਯੋਜਨ ਦਾ ਸਮਾਂ ਪੈਂਡਾ ਤੈਅ ਕਰਦਿਆਂ ਹੋਇਆਂ, 40 ਕੋਹ ਆਉਣ ਜਾਣ ਦਾ 80 ਕੋਹ ਬਣਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਰਾਏ ਕੱਲੇ ਕਹਿੰਦਾ, ਮਹਾਰਾਜ 2-3 ਦਿਨ ਦਾ ਸਮਾਂ ਲੱਗੇਗਾ, ਕਿਉਂਕਿ ਪੈਦਲ ਜਾਣਾ ਅਤੇ ਪੈਦਲ ਆਉਣਾ, ਉੱਥੋਂ ਦਾ ਸਾਰਾ ਵਾਕਿਆ ਜਾਣਨਾ ਅਤੇ ਮੈਂ ਮਹਾਰਾਜ ਸਾਰਾ ਪਤਾ ਲੈ ਕੇ ਆਵਾਂਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਜਾਜ਼ਤ ਦਿੱਤੀ ਹੈ, ਚਲਿਆ ਗਿਆ। ਅਤੇ ਇਸ ਸਮੇਂ ਤੋਂ ਪਿੱਛੋਂ ਰਾਏ ਕੱਲੇ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਚਮਕੌਰ ਦਾ ਜੰਗ ਸੁਣਾਉਂਦੇ ਨੇ, ਕਿਵੇਂ ਸਾਹਿਬਜ਼ਾਦਿਆਂ ਨੇ ਸ਼ਹੀਦੀ ਲਈ ਹੈ, ਕਿਵੇਂ ਸਾਡੇ ਸਿੰਘ ਸੂਰਮੇ ਮੈਦਾਨੇ ਜੰਗ ਦੇ ਅੰਦਰ 19 ਲੱਖ ਵੈਰੀ ਦਾ ਡਟ ਕੇ ਮੁਕਾਬਲਾ ਕਰਦੇ ਰਹੇ, ਉਹਨਾਂ ਨੂੰ ਭੱਜੜਾਂ ਪਾਈਆਂ, ਕਿਵੇਂ ਸ਼ਹੀਦੀਆਂ ਹੋਈਆਂ। ਅਤੇ ਅਚਾਨਕ ਯਾਦ ਆਉਣ 'ਤੇ ਕਹਿਣ, ਰਾਏ ਕੱਲੇ ਦੇਖ, ਉਹ ਨੂਰਾ ਮਾਹੀ ਆਉਂਦਾ। ਮਹਾਰਾਜ 2 ਦਿਨ ਦਾ ਸਮਾਂ, ਅਜੇ ਤਾਂ ਗਏ ਨੂੰ ਕੁਝ ਸਮਾਂ ਹੋਇਆ, ਅਜੇ ਤਾਂ ਸਰਹੰਦ ਪਹੁੰਚਿਆ ਨਹੀਂ ਹੋਵੇਗਾ, ਅਤੇ ਤੁਸੀਂ ਕਹਿੰਦੇ ਆਉਂਦਾ। ਦੂਸਰਾ ਬਚਨ ਹੋਇਆ, ਦੇਖ, ਨਹੀਂ ਮਹਾਰਾਜ ਅਜੇ ਨਹੀਂ ਆਵੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਫਿਰ ਜੰਗ ਸੁਣਾਉਂਦੇ ਨੇ, ਅਚਾਨਕ ਫਿਰ ਬਚਨ ਕਰਦੇ, ਮਹਾਰਾਜ ਰਾਏ ਕੱਲੇ ਦੇਖ ਆਉਂਦਾ ਹੋਵੇਗਾ। ਮਨ 'ਚ ਵਿਚਾਰ ਕੀਤੀ, ਦੀਨ ਦੁਨੀਆ ਦੇ ਮਾਲਕ, ਤੀਸਰਾ ਬਚਨ ਹੋਇਆ, ਮੋੜਦਾ ਨਹੀਂ। 7 ਬਚਨ ਮਹਾਰਾਜ, ਉਸ ਵੇਲੇ ਆਪਣੇ ਅਹਿਲਕਾਰ ਨੂੰ ਕਿਹਾ, ਦੇਖ ਇਸ ਦਰਖਤ 'ਤੇ ਚੜ੍ਹ ਕੇ ਕਿ ਮਾਹੀ ਆ ਰਿਹਾ। ਕੀ ਦੇਖਦਾ ਹੈ ਕਿ ਉਹ ਨੂਰਾ ਮਾਹੀ ਵਾਹੋ ਦਾ ਹੀ ਦੌੜਾ ਆਉਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਅਟਲ ਹੋਇਆ। ਜਦ ਰਾਏ ਕੱਲੇ ਨੇ ਕੰਨਾਂ ਦੇ ਵਿੱਚ ਆਪਣੇ ਅਹਿਲਕਾਰ ਤੋਂ ਇਹ ਬੋਲ ਸੁਣੇ, ਉਂਗਲਾਂ ਆਪਣੇ ਮੂੰਹ ਵਿੱਚ ਪਾ ਲਈਆਂ ਕਿ 2-3 ਦਿਨ ਦਾ ਸਮਾਂ ਕੁਝ ਘੰਟਿਆਂ 'ਚ ਬਤੀਤ ਕਰ ਦਿੱਤਾ, ਕੈਸਾ ਅਸਚਰਜ ਕੌਤਕ ਹੈ ਸਤਿਗੁਰੂ ਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਆ ਕੇ ਨੂਰੇ ਮਾਹੀ ਨੇ ਸਾਰਾ ਬਿਰਤਾਂਤ ਸੁਣਾਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਛੋਟੇ ਸਾਹਿਬਜ਼ਾਦੇ ਬਾਬਾ ਜੁਰਾਵਾਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜਦ ਆਪ ਤੋਂ ਸਰਸਾ ਦੇ ਕਿਨਾਰੇ ਤੋਂ ਵਿਛੜ ਚੁੱਕੇ, ਤਿਸ ਵੇਲੇ ਸਹੇੜੀ ਨਗਰ ਨੂੰ ਆਪਣਾ ਮੁੱਖ ਕਰਕੇ ਤੁਰ ਪਏ। ਰਸਤੇ ਦੇ ਵਿੱਚ ਇਹ ਗੰਗੂ ਬ੍ਰਾਹਮਣ ਮਿਲਿਆ, ਆਪਣੀ ਖੱਚਰ ਦੇ ਉੱਤਰ ਮਾਤਾ ਜੀ ਦਾ ਸਮਾਨ ਅਤੇ ਅਸਰਫੀਆਂ ਰੱਖ ਕਰਕੇ ਨਗਰ ਲੈ ਗਿਆ। ਰਾਤ ਮਾਤਾ ਜੀ ਦੀ ਸਾਹਿਬਜ਼ਾਦਿਆਂ ਦੀ ਆਪਣੇ ਨਗਰ ਵਿੱਚ ਬਤੀਤ ਕੀਤੀ, ਔਰ ਰਾਤ ਦੇ ਸਮੇਂ ਮਨ ਖੋਟ ਆ ਗਿਆ ਅਤੇ ਜਿਹੜੀਆਂ ਮਾਤਾ ਜੀ ਦੀ ਅਸਰਫੀਆਂ ਵਾਲੀ ਥੈਲੀ ਸੀ ਉਹ ਚੁੱਕ ਲਈ। ਸਵੇਰ ਹੋਈ ਹੈ, ਮਾਤਾ ਜੀ ਨੇ ਗੰਗੂ ਬ੍ਰਾਹਮਣ ਨੂੰ ਕੁਝ ਇਨਾਮ ਦੇਣਾ ਚਾਹਿਆ ਕਿ ਕਰਮ ਚੰਗਾ ਕੀਤਾ, ਸਾਡਾ ਦਾਸ ਰਿਹਾ ਸੀ, ਨੌਕਰ ਰਿਹਾ ਸੀ, ਮੈਂ ਇਸ ਨੂੰ ਇਨਾਮ ਦਿੰਦੀ ਹਾਂ ਕਿ ਸਾਹਿਬਜ਼ਾਦਿਆਂ ਨੂੰ ਪੋਹ ਦੀਆਂ ਰਾਤਾਂ ਦੇ ਵਿੱਚ ਅੰਦਰ ਨਿੱਘ ਵਿੱਚ ਸਵਾਇਆ। 7 ਪੋਹ ਨੂੰ ਆਨੰਦਪੁਰ ਸਾਹਿਬ ਤੋਂ ਨਿਕਲੇ ਨੇ, ਅੱਜ 8 ਪੋਹ ਦੀ ਰਾਤ ਹੈ। 8 ਪੋਹ ਦਾ ਦਿਨ, ਠੰਡੀ ਰਾਤ, ਪੋਹ ਦੀਆਂ ਸਰਦੀਆਂ ਦਾ ਦਿਨ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦੁਲਾਰੇ ਮਾਤਾ ਗੁਜਰ ਕੌਰ ਜੀ ਦੇ ਨਾਲ ਗੰਗੂ ਬ੍ਰਾਹਮਣ ਦੇ ਘਰ ਵਿੱਚ ਨੇ। ਬ੍ਰਾਹਮਣ ਦੇ ਮਨ ਅੰਦਰ ਖੋਟ ਹੈ, ਅਸਰਫੀਆਂ ਦੀ ਥੈਲੀ ਚੁੱਕੀ ਹੈ। ਮਾਤਾ ਜੀ ਨੇ ਇਨਾਮ ਦੇਣਾ ਚਾਹਿਆ, ਥੈਲੀ ਨਹੀਂ ਮਿਲਦੀ। ਪੁੱਛਿਆ, ਗੰਗੂ ਥੈਲੀ ਸੀ ਕਿੱਥੇ ਗਈ? ਉੱਚੀ ਵਿਰਲਾ ਉੱਠਿਆ, ਕਹਿਣ ਲੱਗਾ, ਮੈਂ ਚੋਰ ਹਾਂ, ਮੇਰੇ ਘਰ ਦੇ ਵਿੱਚ ਬੈਠ ਕਰਕੇ ਮੈਨੂੰ ਚੋਰ ਕਹਿੰਦੇ ਹੋ, ਤੁਸੀਂ ਥੈਲੀ ਲਾ ਚੁੱਕਣ ਦਾ ਨਾਮ ਮੇਰੇ ਤੇ ਲਾਉਂਦੇ ਹੋ। ਤੇ ਇਸ ਵੇਲੇ ਨਗਰ ਦੇ ਚੌਧਰੀ ਨੂੰ ਨਾਲ ਲੈ ਕੇ ਮੋਰਿੰਡੇ ਥਾਣੇ ਚਲਿਆ ਗਿਆ। ਜਾ ਕੇ ਕਹਿੰਦਾ, ਮੈਨੂੰ ਕੀ ਇਨਾਮ ਦਿਓਗੇ? ਜਿਸ ਬਾਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਤੁਸੀਂ ਭਾਲਦੇ ਹੋ, ਤਿੰਨਾਂ ਦੇ ਦੋ ਛੋਟੇ ਦੁਲਾਰੇ ਤੇ ਮਾਤਾ ਗੁਜਰ ਕੌਰ ਮੇਰੇ ਘਰ ਦੇ ਵਿੱਚ ਹੈ। ਤੇ ਇਸ ਵੇਲੇ ਜਾਨੀ ਖਾਂ ਮਾਨੀ ਖਾਂ ਜਿਹੜੇ ਨਵਾਬ ਸਨ ਮੋਰਿੰਡੇ ਦੇ ਥਾਣੇ ਦੇ, ਤੇ ਇਸ ਵੇਲੇ ਆ ਗਏ। ਜਦ ਮਾਤਾ ਜੀ ਨੇ ਦੇਖਿਆ, ਕਹਿਣ ਲੱਗੇ, ਇਹ ਗੰਗੂ ਪਾਪੀਆ, ਕੀ ਕੁਕਰਮ ਕਮਾਇਆ ਜੀ? ਪਰ ਤੇਰਾ ਭਲਾ ਨਹੀਂ ਹੋਵੇਗਾ, ਅਸੀਂ ਤਾਂ ਜੋ ਸਿਰ ਤੇ ਪਈ ਹੈ ਉਹ ਤੇ ਨਿਭਾਉਣੀ ਹੈ, ਜੋ ਕਰਤਾਰ ਨੂੰ ਪਾਉਂਦੀ ਹੈ ਉਹ ਤਾਂ ਹੋ ਕੇ ਰਹਿਣੀ ਹੈ, ਪਰ ਤੂੰ ਕਰਮ ਚੰਗਾ ਨਹੀਂ ਕੀਤਾ। ਤਿਸ ਵੇਲੇ ਮੋਰਿੰਡੇ ਥਾਣੇ ਦੇ ਇਹ ਜਾਨੀ ਖਾਂ ਮਾਨੀ ਖਾਂ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਨਾਲ ਲੈ ਕੇ ਮੋਰਿੰਡੇ ਥਾਣੇ ਵਿੱਚ ਆ ਰਹੇ ਤੇ ਗੱਲ ਕਹਿੰਦੇ, ਮਾਤਾ ਜੀ, ਜਿਹੜੀਆਂ ਤੁਹਾਡੀਆਂ ਅਸਰਫੀਆਂ ਚੁੱਕੀਆਂ ਗਈਆਂ ਨੇ, ਇਸ ਦਾ ਸਾਰਾ ਇਨਸਾਫ਼ ਤੁਹਾਨੂੰ ਮੋਰਿੰਡੇ ਥਾਣੇ ਦੇ ਵਿੱਚੋਂ ਮਿਲੂਗਾ, ਔਰ ਤੁਸੀਂ ਇਹ ਸਾਰੀ ਗੱਲ ਜਾ ਕੇ ਉੱਥੇ ਦੱਸਣੀ ਹੈ। ਮਾਤਾ ਜੀ ਤਾਂ ਸਮਝ ਗਏ ਸਨ ਕਿ ਇਹ ਅਸਰਫੀਆਂ ਤਾਂ ਕੀ ਮਿਲਣੀਆਂ ਨੇ, ਇਹ ਜ਼ਿੰਦਗੀਆਂ ਵੀ ਨਹੀਂ ਰਹਿਣੀਆਂ। ਤਿਸ ਵੇਲੇ ਇਸ ਨਵਾਬ ਨੇ ਮਾਤਾ ਜੀ ਨੂੰ ਉਹ ਜਿਹੜੀਆਂ ਪਾਲਕੀਆਂ ਸ਼ਹਿਨਸ਼ਾਹੀਆਂ ਸਨ ਉਹ ਤਾਂ ਕੀ ਲਜਾਣੀਆਂ, ਇੱਕ ਬੈਲ ਗੱਡੀ ਨੂੰ ਜੋੜ ਕਰਕੇ ਸਾਹਿਬਜ਼ਾਦਿਆਂ ਨੂੰ ਉੱਪਰ ਬਿਠਾਇਆ ਗਿਆ, ਮਾਤਾ ਜੀ ਨੂੰ ਬਿਠਾਇਆ ਗਿਆ, ਸਰਹੰਦ ਪਹੁੰਚਾ ਦਿੱਤਾ। ਵਜੀਦੇ ਦੇ ਕੋਲ ਪਹੁੰਚੇ, ਵਜੀਦ ਖਾਨ ਨੇ ਆਉਂਦਿਆਂ ਕਿਹਾ, ਠੰਡੇ ਬੁਰਜ ਦੇ ਵਿੱਚ ਇਹਨਾਂ ਨੂੰ ਬਿਠਾ ਦਿਓ ਤਿੰਨਾਂ ਨੂੰ, ਜਿਹੜਾ ਵਜੀਦੇ ਨੇ ਇਹ ਆਪਣੇ ਵਾਸਤੇ ਬਣਾਇਆ ਸੀ, ਜਿਹੜਾ ਕਿਤੇ ਗਰਮੀਆਂ ਦੀ ਗਰਮੀ ਨਿਵਿਰਤ ਕਰਦਾ ਸੀ, ਠੰਡੀਆਂ ਪਾਉਣ ਦੀਆਂ ਹਵਾਵਾਂ ਮਾਣਦਾ ਸੀ। ਅੱਜ ਪੋਹ ਦੀਆਂ ਰਾਤਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੇ ਉਸ ਬੁਰਜ ਦੀਆਂ ਮਾਣੀਆਂ। ਤੇ ਇਸ ਵੇਲੇ ਰਾਤ ਬਤੀਤ ਹੋਈ ਹੈ, ਸਰਹੰਦ ਵਾਸੀਆਂ ਨੂੰ ਪਤਾ ਲੱਗ ਚੁੱਕਾ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਵਜੀਦੇ ਦੇ ਕੋਲ ਨੇ, ਇਹਨਾਂ ਨੇ ਗ੍ਰਿਫਤਾਰ ਕਰ ਲਏ ਨੇ। ਹਾਹਾਕਾਰ ਮੱਚੀ ਹੈ ਕਿ ਵਜੀਦਾ ਬੜਾ ਜ਼ਾਲਮ ਹੈ, ਇਸਨੇ ਇਹ ਕੋਮਲ ਜਿੰਦਾ ਨਹੀਂ ਬਖਸ਼ਣੀਆਂ। ਸਭ ਦੇ ਮਨਾਂ ਦੇ ਅੰਦਰ ਇਹ ਖੌਫ ਹੈ, ਪਰ ਇਹ ਛੋਟੀਆਂ ਜਿੰਦਾਂ ਮਾਤਾ ਜੀ ਨੇ ਰਾਤ ਦੀ ਸਾਰੀ ਠੰਡ ਆਪਣੀ ਗੋਦ ਅੰਦਰ ਬਿਠਾ ਕੇ ਬਤੀਤ ਕਰਾਈ ਹੈ। ਦੇਖ ਲਓ, ਸੱਤ ਪੋਹ ਤੋਂ ਚੱਲੇ ਹੈ, ਕੁਝ ਛਕਿਆ ਨਹੀਂ। ਪਹਿਲਾਂ ਵੀ ਕਈ ਦਿਨਾਂ ਦੇ ਸਿੰਘ ਭੁੱਖੇ ਨੇ, ਕੁਝ ਖਾਣ ਪੀਣ ਵਾਸਤੇ ਅਨੰਦਪੁਰ ਸਾਹਿਬ ਦੇ ਅੰਦਰ ਨਹੀਂ ਸੀ ਰਹਿ ਗਿਆ, ਪਰ ਅੱਜ ਨੌ ਪੋਹ ਦੀ ਰਾਤ ਵੀ ਬਤੀਤ ਹੋ ਗਈ ਹੈ, ਦਸ ਪੋਹ ਚੜ ਗਏ ਹੈ। ਤੇ ਵਜੀਦੇ ਨੇ ਆਪਣੇ ਅਹਿਲਕਾਰ ਭੇਜੇ ਕਿ ਉਹਨਾਂ ਕੋਮਲ ਜਿੰਨਾ ਸਾਹਿਬਜ਼ਾਦਿਆਂ ਨੂੰ ਇੱਥੇ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ। ਜਦ ਪੇਸ਼ ਕੀਤੇ, ਲੈ ਕੇ ਆਏ ਮਾਤਾ ਤੋਂ ਬਹਾਨਾ ਲੈ ਕੇ ਕਿ ਅਸੀਂ ਇਹਨਾਂ ਨੂੰ ਵਜੀਦ ਖਾਨ ਦੀ ਕਚਹਿਰੀ ਵਿੱਚ ਪੇਸ਼ ਕਰਨਾ, ਔਰ ਅੱਲਾ ਰੇਖਾ ਹੋਵੇਗਾ, ਇਹਨਾਂ ਦੀ ਜਾਨ ਬਖਸ਼ੀ ਜਾਵੇਗੀ, ਕੁਛ ਨਹੀਂ ਹੁੰਦਾ। ਮਾਤਾ ਜੀ ਨੂੰ ਤੇ ਪਤਾ ਸੀ ਕਿ ਕਚਹਿਰੀ ਕਿਸ ਵਾਸਤੇ ਲੱਗਦੀ ਹੈ। ਇਸ ਵੇਲੇ ਸਾਹਿਬਜ਼ਾਦਿਆਂ ਨੂੰ ਤੋਰਿਆ, ਵਜੀਦੇ ਦੀ ਕਹਿਰੀ ਕਚਹਿਰੀ ਵਿੱਚ ਪਹੁੰਚੇ, ਜਾਂਦਿਆਂ ਸਾਰ ਸਾਹਿਬਜ਼ਾਦਿਆਂ ਨੇ ਬੁਲੰਦ ਆਵਾਜ਼ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕਰਕੇ, ਜਦ ਇਹ ਬੁਲੰਦ ਨਾਰਾ ਲਗਾਇਆ, ਵਜੀਦਾ ਤੇ ਸੜਬਲ ਕੇ ਕੋਲੇ ਹੋ ਗਿਆ। ਕਹਿਣ ਲੱਗਾ, ਇਹ ਬਾਲਕਿਓ, ਇਹ ਤੁਹਾਡੇ ਬਾਪ ਦਾ ਦਰਬਾਰ ਨਹੀਂ ਹੈ, ਜਾਂ ਇਹ ਤੁਹਾਡਾ ਆਪਣਾ ਮਹੱਲ ਨਹੀਂ ਹੈ, ਜਾਂ ਇਹ ਅਨੰਦਪੁਰ ਸਾਹਿਬ ਦਾ ਕਿਲਾ ਨਹੀਂ ਹੈ ਜਿੱਥੇ ਬੈਠ ਕਰਕੇ ਇਹ ਨਾਰੇ ਵਜਾਏ ਜਾਂਦੇ ਨੇ। ਇਹ ਵਜੀਦ ਖਾਨ ਦੀ ਕਚਹਿਰੀ ਹੈ, ਦਰਬਾਰ ਹੈ, ਇੱਥੇ ਸਲਾਮੇ ਇਕਮ ਹੋਵੇਗੀ। ਤੇ ਇਸ ਵੇਲੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਕਹਿਣ ਲੱਗੇ, ਵਜੀਦ ਖਾਨ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਾਲਕੜੇ ਹਾਂ, ਸਾਨੂੰ ਇਹ ਫਤਿਹ ਧੁਰ ਤੋਂ ਮਿਲੀ ਹੈ, ਇਹ ਕਦੇ ਵਿਸਰੇਗੀ ਨਹੀਂ, ਅਸੀਂ ਤਾਂ ਰਹਿੰਦੀ ਜਾਨ ਤੱਕ ਇਹੀ ਆਵਾਜ਼ ਬੁਲੰਦ ਰੱਖਾਂਗੇ। ਤੇ ਇਸ ਵੇਲੇ ਵਜੀਦ ਖਾਨ ਨੇ ਲਾਲਚ ਦਿੱਤੇ, ਤੁਹਾਨੂੰ ਇਸ ਸੰਸਾਰ ਦੇ ਵਿੱਚ ਸੰਸਾਰ ਭਰ ਦੇ ਸੁੱਖ ਦਿੱਤੇ ਜਾਣਗੇ, ਬੇਗਮਾਂ, ਪਦਾਰਥ, ਧਨ ਦੌਲਤ, ਮਹਿਲ ਮਾੜੀਆਂ, ਹਰੇਕ ਐਸ਼ੋ ਆਰਾਮ ਮਿਲੇਗਾ, ਪਰ ਇਸਲਾਮੇ ਕਬੂਲ ਕਰ ਲਓ। ਸਾਹਿਬਜ਼ਾਦਿਆਂ ਨੇ ਠੁਕਰਾ ਦਿੱਤਾ ਕਿ ਸਾਨੂੰ ਤੇਰਾ ਇਸਲਾਮ ਕਬੂਲ ਨਹੀਂ ਹੈ, ਆਪਣਾ ਧਰਮ ਕਬੂਲ ਹੈ। ਉਹ ਕਚਹਿਰੀ ਤਾਂ ਛੱਡ ਦਿੱਤੀ ਗਈ ਕਿ ਇਹ ਮਨ ਦੇ ਵਿੱਚ ਵਿਚਾਰ ਕਰ ਲੈਣਗੇ, ਖੌਫ ਧਾਰਨ ਕਰਨਗੇ, ਕੱਲ੍ਹ ਦੇ ਦਿਨ ਮਨਾਇਆ ਜਾਵੇਗਾ। ਇਸ ਵੇਲੇ ਵਾਪਸ ਤੁਰੇ, ਮਾਤਾ ਜੀ ਦੇ ਕੋਲ ਆਏ, ਮਾਤਾ ਨੇ ਮੱਥਾ ਚੁੰਮਿਆ, ਆਪਣੀ ਗੋਦੀ ਬਿਠਾਏ, ਠੰਡੇ ਬੁਰਜ ਦੇ ਵਿੱਚ ਮਾਤਾ ਜੀ ਲੈ ਕੇ ਬੈਠ ਗਏ। ਰਾਤ ਪਈ, ਜਦ ਨਗਰ ਵਾਸੀਆਂ ਨੂੰ ਪਤਾ ਲੱਗਾ, ਮੋਤੀ ਮਹਿਰਾ ਸਰਹੰਦ ਦਾ ਵਾਸੀ, ਮਨ 'ਚ ਦਇਆ ਆਈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦੁਲਾਰੇ ਕਈ ਦਿਨਾਂ ਦੇ ਭੁੱਖੇ ਵਿਚਾਰੇ ਤੁਰੇ ਨੇ, ਕਿਸੇ ਨੇ ਕੁਝ ਛਕਣ ਨਹੀਂ ਦਿੱਤਾ। ਮੁਗਲ ਸਾਮਰਾਜ ਤੋਂ ਬਚਦਾ ਹੋਇਆ ਪਿਛਲੇ ਪਾਸਿਓਂ ਦੀ ਦੁੱਧ ਦਾ ਗੜਵਾ ਲੈ ਕੇ ਚੜ੍ਹਿਆ। ਬੇਨਤੀ ਕੀਤੀ, ਮਾਤਾ ਜੀ ਮੈਂ ਦੁੱਧ ਲੈ ਕੇ ਆਇਆ, ਕਿਰਪਾ ਕਰਿਓ ਮੈਨੂੰ ਖੋਟ ਦਿਲ ਵਾਲਾ ਨਾ ਸਮਝਿਓ, ਹੈ ਤਾਂ ਮੈਂ ਵੀ ਇਹਨਾਂ ਦੇ ਵਿੱਚੋਂ ਹੀ ਹਾਂ, ਪਰ ਮੈਂ ਆਪ ਜੀ ਦੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਵਾਸਤੇ ਆਇਆ, ਹੋਰ ਤਾਂ ਮੈਂ ਕੁਝ ਕਰ ਨਹੀਂ ਸਕਦਾ, ਮੇਰੀ ਇਹ ਸੇਵਾ ਪ੍ਰਵਾਨ ਕਰਿਓ, ਅੱਜ ਖਾਲੀ ਨਾ ਮੋੜਿਓ। ਮੈਂ ਆਪ ਜੀ ਦੇ ਦਰ ਤੇ ਆਇਆ, ਗੁਰੂ ਨਾਨਕ ਦਾ ਘਰ ਕਦੇ ਕਿਸੇ ਨੂੰ ਖਾਲੀ ਨਹੀਂ ਮੋੜਦਾ। ਮਾਤਾ ਜੀ ਨੇ ਜਦ ਬੇਨਤੀਆਂ ਭਰਪੂਰ ਇਹ ਸ਼ਬਦ ਸੁਣੇ, ਤਿਸ ਵੇਲੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ, ਆਪ ਛਕਿਆ ਔਰ ਮਿਹਰਾਂ ਦੀ ਬਖਸ਼ਿਸ਼ ਦੀ ਨਿਗਾਹ ਕੀਤੀ ਮੋਤੀ ਮਹਿਰੇ ਤੇ ਕਿ ਗੁਰੂ ਨਾਨਕ ਦਾ ਘਰ ਤੇਰੇ ਤੇ ਤੁੱਠਾ, ਨਦਰੋ ਨਦਰ ਨਿਹਾਲ ਹੋਵੇਗਾ, ਲੋਕ ਪ੍ਰਲੋਕ ਦੇ ਸੁੱਖ ਮਾਣੇਗਾ, ਅਸੀਸਾਂ ਦੇ ਕੇ ਨਿਵਾਜਿਆ। ਦੂਸਰੇ ਦਿਨ ਦੀ ਕਚਹਿਰੀ ਦੇ ਵਿੱਚ ਬੁਲਾਇਆ ਗਿਆ। ਤਿਸ ਵੇਲੇ ਸਾਹਿਬਜ਼ਾਦਿਆਂ ਨੇ ਜਦ ਦੇਖਿਆ ਕਿ ਅੱਜ ਕਚਹਿਰੀ ਦੇ ਅੰਦਰ ਪ੍ਰਵੇਸ਼ ਹੋਣ ਤੋਂ ਪਹਿਲਾਂ ਦਰਵਾਜ਼ਾ ਬੰਦ ਹੈ, ਤੇ ਬਾਬਾ ਫਤਿਹ ਸਿੰਘ ਜੀ ਨੇ ਪੁੱਛਿਆ, ਭਰਾਤਾ ਜੀ ਅੱਜ ਕੀ ਕਾਰਨ ਹੈ, ਇਹ ਦਰਵਾਜ਼ਾ ਬੰਦ ਹੈ, ਇੱਕ ਤਖ਼ਤਾ ਕਿਉਂ ਖੁੱਲ੍ਹਾ ਹੈ? ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਕਹਿਣ ਲੱਗੇ ਕਿ ਫਤਿਹ ਸਿੰਘ ਜੀ ਇਹਨਾਂ ਦੀ ਕੁਝ ਨੀਤੀ ਲੱਗਦੀ ਹੈ, ਜਿਸ ਕਰਕੇ ਇਹਨਾਂ ਨੇ ਦਰਵਾਜ਼ਾ ਬੰਦ ਕੀਤਾ ਔਰ ਇੱਕ ਤਖ਼ਤਾ ਖੋਲ੍ਹਿਆ ਹੈ। ਤੇ ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ, ਕੀ ਨੀਤੀ ਹੈ? ਕਹਿੰਦੇ, ਇਹ ਸਮਝਦੇ ਨੇ ਕਿ ਇਹਨਾਂ ਨੇ ਸਿਰ ਨਹੀਂ ਝੁਕਾਇਆ, ਸਲਾਮ ਨਹੀਂ ਕੀਤੀ, ਅੱਜ ਇਹ ਤਖ਼ਤੇ ਥਾਣੀ ਲੰਘਣਗੇ, ਪਹਿਲਾਂ ਸਿਰ ਲੰਘਾਉਣਗੇ ਤੇ ਆਪ ਅੰਦਰ ਆਉਣਗੇ, ਇਹਨਾਂ ਦਾ ਸਾਡੀ ਕਚਹਿਰੀ ਦੇ ਵਿੱਚ ਸਿਰ ਨੀਵਾਂ ਹੋਵੇਗਾ, ਅਸੀਂ ਤਾੜੀ ਮਾਰਾਂਗੇ ਕਿ ਕੱਲ੍ਹ ਤੇ ਤੁਸੀਂ ਝੁਕਦੇ ਨਹੀਂ ਸੀ, ਅੱਜ ਕਿਵੇਂ ਝੁਕ ਗਏ? ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ, ਅਸੀਂ ਵਜੀਦ ਖਾਨ ਦੀ ਕਚਹਿਰੀ ਨੂੰ ਜੁੱਤੀ ਦੀ ਨੋਕ ਦਿਖਾ ਕਰਕੇ ਠੁਕਰਾਵਾਂਗੇ। ਜਦ ਬਾਬਾ ਫਤਿਹ ਸਿੰਘ ਜੀ ਨੇ ਆਪਣਾ ਪਹਿਲਾ ਕਦਮ ਸੱਜਾ ਚਰਨ ਅੱਗੇ ਕੀਤਾ, ਵਜੀਦ ਖਾਨ ਨੂੰ ਸੱਜੇ ਚਰਨ ਦੀ ਨੋਕ ਦੇ ਨਾਲ ਠੁਕਰਾ ਦਿੱਤਾ ਕਿ ਇਹ ਵਜੀਦ ਖਾਨ, ਤੇਰੀ ਕਚਹਿਰੀ ਨੂੰ ਅਸੀਂ ਅੱਜ ਜੁੱਤੀ ਦੀ ਨੋਕ ਦੇ ਨਾਲ ਠੁਕਰਾਉਂਦੇ ਹਾਂ। ਛੋਟੀਆਂ ਛੋਟੀਆਂ ਕੋਮਲ ਜਿੰਦਾਂ, ਦੇਖੋ ਕਿੰਨਾ ਪ੍ਰਚੰਡ ਗਿਆਨ, ਕਿੰਨੀ ਨੀਤੀ ਨੂੰ ਪਹਿਲਾਂ ਹੀ ਸਮਝ ਗਏ ਕਿ ਦਰਵਾਜ਼ਾ ਕਿਉਂ ਬੰਦ ਹੈ। ਜਦ ਵਜੀਦ ਖਾਨ ਨੇ ਦੇਖਿਆ ਕਿ ਸਭ ਤੋਂ ਛੋਟਾ ਸਾਹਿਬਜ਼ਾਦਾ ਫਤਿਹ ਸਿੰਘ ਆਪਣਾ ਸੱਜਾ ਕਦਮ ਅੱਗੇ ਰੱਖਦਾ ਹੋਇਆ ਜੁੱਤੀ ਦੀ ਨੋਕ ਦਿਖਾਉਂਦਾ ਹੈ, ਸੜਬਲ ਕੇ ਕੋਲੇ ਹੋ ਗਿਆ। ਕਹਿਣ ਲੱਗਾ, ਤੁਸੀਂ ਕੀ ਸਮਝਦੇ ਹੋ ਕਿ ਤੁਹਾਡੇ ਪਿਤਾ ਜੀ ਹੁੰਦੇ ਨੇ, ਤੁਹਾਡੇ ਭਰਾ ਜੀ ਹੁੰਦੇ ਨੇ, ਉਹਨਾਂ ਨੂੰ ਚਮਕੌਰ ਦੀ ਗੜੀ ਦੇ ਅੰਦਰ ਸ਼ਹੀਦ ਕੀਤਾ ਗਿਆ, ਤੁਹਾਡਾ ਬਾਪ ਵੀ ਸ਼ਹੀਦੀ ਦਾ ਜਾਮ ਪੀ ਗਿਆ, ਕੇਵਲ ਬਚੇ ਹੋ ਤੇ ਤੁਸੀਂ ਬਚੇ ਹੋ, ਜੇ ਇਸਲਾਮ ਕਬੂਲ ਕਰ ਲਓ ਤੇ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ, ਜੇ ਇਸਲਾਮ ਕਬੂਲ ਨਾ ਕੀਤਾ, ਜਿਵੇਂ ਵੱਡੇ ਸਾਹਿਬਜ਼ਾਦੇ ਤੁਹਾਡੇ ਭਰਾ ਸ਼ਹੀਦ ਕੀਤੇ ਨੇ, ਇਵੇਂ ਤੁਹਾਨੂੰ ਸ਼ਹੀਦ ਕੀਤਾ ਜਾਵੇਗਾ। ਤੇ ਇਸ ਵੇਲੇ ਸਾਹਿਬਜ਼ਾਦੇ ਕਹਿਣ ਲੱਗੇ, ਐ ਵਜੀਦ ਖਾਨ, ਡਰ ਕਿਸ ਦਾ ਦਿੰਦਾ? ਮੌਤ ਤੋਂ ਉੱਤੇ ਡਰਨਾ ਅਸੀਂ ਸਿੱਖਿਆ ਨਹੀਂ, ਸਾਡੇ ਸਕੂਲ ਦੇ ਅੰਦਰ ਪਹਿਲਾਂ ਹੀ ਇਹੋ ਪੜ੍ਹਾਇਆ ਜਾਂਦਾ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤਉ ਆਓ ਹਮਾਰੇ ਪਾਸ। ਇਹ ਸਬਕ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ, ਮੌਤ ਦਾ ਸਾਨੂੰ ਖੌਫ ਨਹੀਂ ਹੈ, ਇਸਲਾਮ ਅਸੀਂ ਕਬੂਲ ਕਰਨਾ ਨਹੀਂ ਹੈ, ਤੂੰ ਜਿੰਨੇ ਮਰਜ਼ੀ ਲਾਲਚ ਦੇ ਦੇ। ਇਸ ਵੇਲੇ ਸੁੱਚਾ ਆਨੰਦ, ਜਿਸ ਨੂੰ ਇਤਿਹਾਸ ਦੇ ਵਿੱਚ ਝੂਠਾ ਆਨੰਦ ਕਿਹਾ ਗਿਆ, ਉਹ ਬੋਲ ਉੱਠਿਆ, ਸੜਿਆ ਬਲਿਆ, ਕਹਿਣ ਲੱਗਾ, ਦੇਖੋ ਵਜੀਦ ਖਾਨ, ਤੁਸੀਂ ਕਹਿੰਦੇ ਹੋ ਇਹਨਾਂ ਨੂੰ ਬਖਸ਼ਿਆ ਜਾ ਸਕਦਾ, ਪਰ ਦੇਖ ਲੈ ਇਹਨਾਂ ਦੇ ਬੋਲ ਕੈਸੇ ਭਾਂਬੜ ਮਚਾਉਂਦੇ ਨੇ, ਕਦੇ ਸੱਪ ਦੇ ਬੱਚੇ ਸਪੋਲੀਏ ਜ਼ਹਿਰੀਲੇ ਘੱਟ ਨਹੀਂ ਹੁੰਦੇ, ਸੱਪ ਦੇ ਨਾਲੋਂ ਵੱਧ ਜ਼ਹਿਰੀਲੇ ਹੁੰਦੇ ਨੇ, ਇਹਨਾਂ ਦੀ ਸਿਰੀ ਹੁਣੇ ਹੀ ਮਸਲ ਦੇਣੀ ਚੰਗੀ ਹੈ, ਵੱਡੇ ਹੋਣਗੇ ਵਿਵਾਦ ਖੜੇ ਕਰਨਗੇ, ਇਹਨਾਂ ਨੇ ਝਗੜੇ ਕਰਨੇ ਨੇ। ਤੇ ਇਸ ਵੇਲੇ ਵਜੀਦ ਖਾਨ ਨੇ ਤਾਂ ਕੁਛ ਨਾ ਕਿਹਾ, ਪਰ ਮਲੇਰਕੋਟਲੀ ਵੱਲ ਇਸ਼ਾਰਾ ਕਰਕੇ ਕਿਹਾ, ਐ ਸ਼ੇਰ ਖਾਂ, ਦੇਖ ਜੇ ਤੂੰ ਆਪਣੇ ਭਰਾ ਦਾ ਬਦਲਾ ਲੈਣਾ ਚਾਹੁੰਦਾ ਤੇ ਅੱਜ ਉਸ ਤੇਰੇ ਬਾਗੀ ਦੇ ਤੇਰੇ ਵੈਰੀ ਦੇ ਦੋ ਸਾਹਿਬਜ਼ਾਦੇ ਮੈਂ ਗ੍ਰਿਫਤਾਰ ਕੀਤੇ ਆ, ਜਿਵੇਂ ਚਾਹਵੇਂ ਇਹਨਾਂ ਨੂੰ ਕਤਲ ਕਰ ਸਕਦਾ, ਜਿਵੇਂ ਚਾਹਵੇਂ ਆਪਣੇ ਭਰਾ ਦਾ ਬਦਲਾ ਇਹਨਾਂ ਤੋਂ ਲੈ ਸਕਦਾ। ਮਲੇਰਕੋਟਲੀਆ ਸ਼ੇਰ ਖਾਂ ਕਹਿਣ ਲੱਗਾ ਕਿ ਐ ਵਜੀਦ ਖਾਂ, ਦੱਸ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਵੈਰੀ ਦਾ ਬਦਲਾ ਵੈਰੀ ਦੇ ਬੱਚਿਆਂ ਤੋਂ ਲਿਆ ਜਾ ਸਕੇ, ਉਹ ਵੀ ਨਿੱਕੀਆਂ ਕੋਮਲ ਜਿੰਦਾ? ਮੈਂ ਐਸਾ ਕੁਕਰਮ ਕਦੇ ਨਹੀਂ ਕਰ ਸਕਦਾ, ਮੈਂ ਤਾਂ ਇਹ ਕਹਾਂਗਾ ਕਿ ਇਹਨਾਂ ਨੂੰ ਇਸ ਕਚਹਿਰੀ ਦੇ ਵਿੱਚੋਂ ਬਰੀ ਕੀਤਾ ਜਾਵੇ, ਛੱਡ ਦਿੱਤਾ ਜਾਵੇ, ਇਹਨਾਂ ਦੀ ਜਾਨ ਬਖਸ਼ੀ ਜਾਵੇ, ਇਹਨਾਂ ਨਿੱਕੀਆਂ ਜਿੰਦਾਂ ਦਾ ਕੀ ਕਸੂਰ ਹੈ, ਦੁੱਧ ਪੀਂਦੇ ਬੱਚਿਆਂ ਨੂੰ ਚੁੱਕ ਕੇ ਕਤਲ ਕਰ ਦੇਣਾ, ਬਾਪ ਦਾ ਬਦਲਾ ਲੈ ਲੈਣਾ, ਇਹ ਕੋਈ ਚੰਗੀ ਗੱਲ ਥੋੜ੍ਹੀ ਹੈ। ਇਹ ਕੋਈ ਧਰਮ ਦੀ ਨੀਤੀ ਨਹੀਂ ਹੈ। ਇਸ ਵੇਲੇ ਝੂਠਾ ਆਨੰਦ ਫਿਰ ਬੋਲਿਆ, ਕਹਿਣ ਲੱਗਾ ਇਹਨਾਂ ਤੋਂ ਪੁੱਛ ਕੇ ਦੇਖ ਲਓ ਇਹ ਵੱਡੇ ਹੋ ਕੇ ਕਰਨਗੇ ਕੀ। ਤੁਸੀਂ ਕਹਿੰਦੇ ਹੋ ਦੁੱਧ ਪੀਂਦੇ ਬੱਚੇ ਆ, ਇਹ ਤਾਂ ਹੁਣੇ ਧਰਮ ਦੇ ਵਾਸਤੇ ਜੰਗ ਛੇੜਨ ਨੂੰ ਤਿਆਰ ਨੇ। ਵਜ਼ੀਰ ਖਾਨ ਕਹਿੰਦਾ ਬੱਚਿਓ ਦੱਸੋ ਵੱਡੇ ਹੋ ਕੇ ਕੀ ਕਰੋਗੇ? ਕਹਿੰਦੇ ਅਸੀਂ ਵੱਡੇ ਹੋਵਾਂਗੇ, ਫੌਜਾਂ ਇਕੱਤਰ ਕਰਾਂਗੇ, ਸਾਜੋ ਸਮਾਨ ਇਕੱਤਰ ਕਰਾਂਗੇ, ਜਾਬਰ ਜ਼ੁਲਮ ਦੇ ਖਿਲਾਫ਼ ਯੁੱਧ ਕਰਾਂਗੇ, ਇਸ ਜ਼ੁਲਮ ਨੂੰ ਮਿਟਾਵਾਂਗੇ। ਵਜ਼ੀਰ ਖਾਨ ਨੇ ਜਦ ਐਸੇ ਬੋਲ ਸੁਣੇ, ਝੂਠਾ ਆਨੰਦ ਕਹਿੰਦਾ ਦੇਖ ਲਿਆ ਕੈਸੀਆਂ ਅੱਗ ਦੀਆਂ ਚੰਗਿਆੜੀਆਂ ਮੱਚਦੀਆਂ ਨੇ, ਜਦ ਇਹ ਛੱਡ ਦਿੱਤੀਆਂ ਵੱਡੀਆਂ ਹੋ ਗਈਆਂ ਆਪਣੇ ਬਾਪ ਤੋਂ ਵੱਡੇ ਪ੍ਰਸਾਦ ਖੜੇ ਕਰਨਗੇ, ਇਹਨਾਂ ਨੂੰ ਨਹੀਂ ਛੱਡਣਾ ਚਾਹੀਦਾ। ਦੋਸ਼ ਕੀ ਅਰਪਿਆ ਗਿਆ? ਕਹਿੰਦੇ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇ। ਸਜਾਵੇ ਸਜ਼ਾ ਸਜਾਉਣਾ ਆਵੇ ਕੌਣ ਹੁਣ? ਕੋਈ ਦੋਸ਼ ਤਾਂ ਲੱਭਦਾ ਨਹੀਂ। ਕਾਜ਼ੀ ਮੁਨਕਰ ਹੋ ਗਏ, ਕਹਿੰਦੇ ਅਸੀਂ ਸਜ਼ਾ ਨਹੀਂ ਸੁਣਾ ਸਕਦੇ। ਇਸ ਵੇਲੇ ਕਿਹਾ ਅੱਜ ਦੀ ਕਚਹਿਰੀ ਇੱਥੇ ਛੱਡ ਦਿਓ, ਇਹਨਾਂ ਨੂੰ ਮੌਤ ਦਾ ਡਰ ਆਵੇਗਾ, ਰਾਤ ਪਤਾ ਲੱਗੇਗਾ, ਸਵੇਰੇ ਮੌਤ ਦੀ ਸਜ਼ਾ ਸੁਣਾਈ ਜਾਣੀ ਹੈ, ਰਾਤ ਕੁਰਲਾ ਕੁਰਲਾ ਕੇ ਕੱਢਣਗੇ, ਸਵੇਰੇ ਆਉਂਦਿਆਂ ਸਾਰ ਇਸਲਾਮੇ ਕਬੂਲ ਕਰਨਗੇ। ਜਦ ਉਸ ਦਿਨ ਦੀ ਕਚਹਿਰੀ ਛੱਡੀ ਗਈ, ਮਾਤਾ ਜੀ ਦੇ ਕੋਲ ਬਿਠਾ ਦਿੱਤੇ, ਮਾਤਾ ਜੀ ਨੇ ਪੁੱਛਿਆ ਕਿ ਇਹ ਬਾਲਕਿਓ ਸਾਹਿਬਜ਼ਾਦਿਓ ਕੀ ਕਿਹਾ ਅੱਜ ਦੀ ਕਚਹਿਰੀ ਵਿੱਚ? ਮਾਤਾ ਜੀ ਮੌਤ ਦੇ ਡਰ ਦਿੰਦੇ ਸਨ, ਫਿਰ ਕੀ ਹੋਇਆ? ਅਸੀਂ ਕਬੂਲ ਨਹੀਂ ਕੀਤੀ, ਸਾਨੂੰ ਮੌਤ ਪ੍ਰਵਾਨ ਹੈ ਪਰ ਅਸੀਂ ਇਸਲਾਮ ਕਬੂਲ ਨਹੀਂ ਕਰਦੇ, ਪਦਾਰਥ ਧਨ ਪਦਾਰਥ ਮਹਿਲ ਮਾੜੀਆਂ ਐਸ਼ੋ ਆਰਾਮ ਸਾਨੂੰ ਕਬੂਲ ਨਹੀਂ ਹੈ। ਧਨ ਹੈ ਉਹ ਮਾਤਾ ਮਾਤਾ ਗੁਜਰ ਕੌਰ ਜਿਸ ਨੇ ਆਪਣੀ ਗੋਦੀ ਦੇ ਅੰਦਰ ਨਿੱਕੀਆਂ ਕੋਮਲ ਜਿੰਦਾਂ ਬਿਠਾ ਕੇ ਸਾਰੀ ਰਾਤ ਸ਼ਹੀਦੇ ਸਾਕੇ ਸੁਣਾਏ ਕਿ ਦੇਖੋ ਤੁਹਾਡੇ ਦਾਦੇ ਦੀ ਪੱਗ ਨੂੰ ਲਾਜ ਨਾ ਲੱਗ ਜਾਵੇ। ਸਵੇਰ ਹੋਈ ਹੈ, ਉਹੀ ਸਿਪਾਹੀ ਆ ਕਰਕੇ ਦਰੋਗੇ ਖੜੇ ਹੋ ਗਏ, ਮਾਤਾ ਜੀ ਬਾਲਕੇ ਦੇ ਦਿਓ, ਕਚਹਿਰੀ ਦੇ ਵਿੱਚ ਬੁਲਾਏ ਆ। ਤੇ ਮਾਤਾ ਜੀ ਦੇ ਬੋਲ ਅੱਲਾ ਯਾਰ ਖਾਂ ਯੋਗੀ ਲਿਖਦਾ ਕਿ ਜਾਣੇ ਸੇ ਪਹਿਲੇ ਮੈਂ ਆਪਣੇ ਗਲੇ ਲਗਾ ਤੋ ਲੂੰ, ਕਿ ਇਹਨਾਂ ਦੇ ਜਾਣ ਤੋਂ ਪਹਿਲਾਂ ਅੱਜ ਮੈਨੂੰ ਪਤਾ ਹੈ ਕਿ ਤੀਸਰਾ ਦਿਨ ਕਚਹਿਰੀ ਦਾ, ਅੱਜ ਇਹ ਸਾਹਿਬਜ਼ਾਦੇ ਵਾਪਸ ਨਹੀਂ ਆਉਣ ਵਾਲੇ, ਅੱਜ ਮੈਂ ਇਹਨਾਂ ਨੂੰ ਗਲਵੱਕੜੀ ਵਿੱਚ ਪਾ ਕਰਕੇ ਆਪਣੇ ਸੀਨੇ ਦੇ ਨਾਲ ਲਗਾ ਲਵਾਂ, ਕਿਉਂਕਿ ਅੱਜ ਦੁਬਾਰਾ ਮੇਲ ਹੋਣਾ ਨਹੀਂ। ਕੰਘਾ ਕੇਸੋਂ ਸੇ ਕਰ ਤੋ ਲੂੰ, ਜਰਾ ਮੂੰਹ ਤੋਂ ਧੁਲਾ ਤੋ ਲੂੰ, ਇਹਨਾਂ ਦੇ ਕੇਸਾਂ ਦਾ ਮੈਂ ਕੰਘਾ ਕਰ ਦਿਆਂ, ਸੋਹਣੇ ਦਸਤਾਰੇ ਸਜਾ ਦਿਆਂ, ਇਹਨਾਂ ਦਾ ਮੂੰਹ ਧੋ ਦਿਆਂ, ਪਤਾ ਲੱਗ ਜਾਵੇ ਕਿ ਅੱਜ ਕਚਹਿਰੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਿੱਕੇ ਨਿੱਕੇ ਦੁਲਾਰੇ ਆਏ ਨੇ। ਪਿਆਰੇ ਸਿਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਇਹਨਾਂ ਦੇ ਸੋਹਣੇ ਸੀਸ ਦੇ ਉੱਪਰ ਮੈਂ ਇੱਕ ਕਲਗੀ ਸੁਜਾ ਲਵਾਂ, ਮਰਨੇ ਸੇ ਪਹਿਲੋਂ ਇਨਕੋ ਦੁਲਹਾ ਬਣਾ ਤੋ ਲੂੰ, ਇਹਨਾਂ ਦੀ ਮੌਤ ਆਉਣ ਤੋਂ ਪਹਿਲਾਂ ਜਿਸ ਲਾੜੀ ਮੌਤ ਨੂੰ ਵਿਆਹੁਣ ਚੱਲੇ ਨੇ ਮੈਂ ਦੁਲਹਾ ਤੇ ਬਣਾ ਕੇ ਭੇਜਾਂ, ਕੋਈ ਇਹਨਾਂ ਨੂੰ ਸਜਾਉਣ ਵਾਲਾ ਨਹੀਂ। ਦਰੋਗਿਆਂ ਨੂੰ ਕਹਿੰਦੀ ਦਰੋਗਿਓ ਖੜ ਜਾਓ, ਅੱਜ ਉਹ ਸਮਾਂ ਨਹੀਂ ਹੈ ਜਿਵੇਂ ਪਹਿਲਾਂ ਲੈ ਜਾਂਦੇ ਸੀ, ਅੱਜ ਮੈਂ ਇਹਨਾਂ ਨੂੰ ਲਾੜਾ ਬਣਾ ਕੇ ਭੇਜਣਾ, ਦੁੱਲਾ ਬਣਾ ਕੇ ਭੇਜਣਾ, ਅੱਜ ਲਾੜੀ ਮੌਤ ਵਿਆਹੁਣ ਚੱਲੇ ਨੇ। ਮਾਤਾ ਜੀ ਦੇ ਐਸੇ ਬੋਲ ਸੁਣ ਕੇ ਦਰੋਗੇ ਦੰਗ ਰਹਿ ਗਏ, ਮਾਤਾ ਜੀ ਤੁਹਾਨੂੰ ਕਿਵੇਂ ਪਤਾ ਹੈ? ਸਾਨੂੰ ਪਤਾ ਕੱਲ ਦੀ ਕਚਹਿਰੀ ਦੇ ਵਿੱਚ ਕੀ ਇਨਸਾਫ ਹੋਇਆ ਸੀ, ਕਚਹਿਰੀ ਦੇ ਵਿੱਚ ਪੇਸ਼ ਕੀਤੇ ਗਏ, ਪਤਾ ਚੱਲਿਆ ਕਿ ਤੁਸੀਂ ਨਹੀਂ ਇਸਲਾਮੇ ਕਬੂਲ ਕਰਦੇ ਤੇ ਤੁਹਾਨੂੰ ਮੌਤ ਦੀ ਸਜ਼ਾ ਹੈ। ਲਗਾਈ ਕਿਸ ਤੇ? ਕਿ ਤੁਸੀਂ ਬਗਾਵਤ ਕਰੋਗੇ, ਬਗਾਵਤ ਦਾ ਦੋਸ਼ ਦੇ ਕਰਕੇ ਮੌਤ ਸਜ਼ਾ ਦੀ ਦੇ ਦਿੱਤੀ। ਝੂਠਾ ਆਨੰਦ ਕਹਿੰਦਾ ਵਜੀਦ ਖਾਂ ਕੇਵਲ ਮੌਤ ਸਜ਼ਾ ਦੀ ਇਵੇਂ ਨਹੀਂ ਚਾਹੀਦੀ, ਦੁਨੀਆਂ ਨੂੰ ਪਤਾ ਲੱਗ ਜਾਵੇ, ਅੱਗੋਂ ਤੋਂ ਕੋਈ ਇਹੋ ਜਿਹਾ ਬਾਗੀ ਨਾ ਬਣੇ, ਪਤਾ ਲੱਗ ਜਾਵੇਗਾ ਕਿ ਮੇਰੇ ਬੱਚਿਆਂ ਦੇ ਨਾਲ ਕੀ ਹਰਸ਼ ਹੁੰਦਾ, ਇਹਨਾਂ ਨੂੰ ਜਿਉਂਦੇ ਨੀਹਾਂ ਦੇ ਵਿੱਚ ਚਿਣ ਕਰਕੇ ਸ਼ਹੀਦ ਕਰਨਾ ਚਾਹੀਦਾ। ਸਾਜੋ ਸਮਾਨ ਇਕੱਤਰ ਕੀਤਾ ਗਿਆ, ਸਾਹਿਬਜ਼ਾਦਿਆਂ ਨੂੰ ਉਸ ਕਤਲਗਾਹ ਦੇ ਵਿੱਚ ਖੜਾ ਕਰ ਲਿਆ, ਨੀਹਾਂ ਚਿਣੀਆਂ ਜਾਣ ਲੱਗੀਆਂ ਜਿੱਥੇ ਇੱਟ ਭੰਨਣ ਦੀ ਲੋੜ ਪੈਂਦੀ ਹੈ। ਇਸ ਵੇਲੇ ਵਜੀਦਾ ਕਹਿੰਦਾ ਇਹ ਸਰਕਾਰ ਦੀ ਇੱਟ ਨੂੰ ਨੁਕਸਾਨ ਨਹੀਂ ਹੋ ਸਕਦਾ, ਇਹਨਾਂ ਬਾਗੀਆਂ ਦੇ ਗਿੱਟੇ ਗੋਡੇ ਲਾਏ ਜਾ ਸਕਦੇ ਨੇ, ਨਿੱਕੀਆਂ ਨਿੱਕੀਆਂ ਕੋਮਲ ਜਿੰਦਾਂ ਦੇ, ਦੇਖੋ ਕਿਸ ਦਾ ਜੀ ਕਰਦਾ ਮਾੜੀ ਜੀ ਸੱਟ ਲੱਗ ਜਾਵੇ ਤੇ ਚੀਕ ਚਿਹਾੜਾ ਮੱਚ ਜਾਂਦਾ, ਇੱਟਾਂ ਭੰਨਣ ਦੀ ਬਜਾਏ ਗਿੱਟੇ ਗੋਡੇ ਛਿੱਲੇ ਜਾਂਦੇ ਨੇ, ਪਰ ਉਹ ਹਸੂ ਹਸੂ ਕਰਦੇ ਚਿਹਰੇ ਅੱਜ ਨੀਹਾਂ ਵਿੱਚ ਖੜੇ ਨੇ। ਇਹ ਗੱਲ ਕਹਿੰਦੇ ਨੇ ਐ ਵਜੀਦਿਆ ਦੇਖ ਲਾ ਅੱਜ ਨੀਹਾਂ ਵਿੱਚ ਖੜੇ ਆ, ਸੱਚ ਕੋ ਮਿਟਾਓਗੇ ਤੇ ਮਿਟੋਗੇ ਜਹਾਨ ਸੇ। ਤੂੰ ਕੀ ਸਮਝਦਾ ਕਿ ਇਹਨਾਂ ਨਿੱਕੀਆਂ ਜਿੰਦਾਂ ਨੂੰ ਇਸ ਨੀਹਾਂ ਦੇ ਵਿੱਚ ਖੜਿਆਂ ਕਰਕੇ ਮੈਂ ਸ਼ਹੀਦ ਕਰ ਦੂੰਗਾ ਤੇ ਸੱਚ ਮਿਟ ਜੂਗਾ? ਇਹ ਕਦੇ ਮਿਟਣ ਵਾਲਾ ਨਹੀਂ। डरता नहीं अकाल शहनशाह की शान से कि औरंगे दी ऐसी ताकत दे अगे वो अकाल पुरख वाहिगुरु झुक जाएगा कदे नहीं हो सकता। उपदेश सुन लो जरा अपने दिल के कान से हम तुमको कह रहे हैं खुदा की जबान से। वजीद खान सुन ला जो बोल असी कह रहे हैं ये साढ़े अंदरों नहीं आ रहे ये खुदा की जबान तो बोल बोल के दसते हैं तेरे कहे ते सच मिटने वाला नहीं ये पुराना चोला निकल जाएगा सच कैम रहेगा। वो दिन दूर नहीं जो बस्ती सी सरहंद आकर एक दिन ईटों की ढेर होगी। अज वसदी हुई सरहंद वो दिन ज्यादे नहीं जिस दिन ये इटा की ढेर बन के रह जाएगी नाश हो जाएगी। जिड़ गलिया विच अज चंडोरा फिरदा उन्हां गलिया दे विच कल नू कीरने भी पैने ने। जज साहबजादियां दी शहीदी का दिन निश्चित किया ते एक तवारी खालसा वाले लिखते ने कहिंदे कि वजीद खान ने टंडोरा फरवाया और गली गली दे विच ये ढोल वजाया कि कल नू तमाशा लगना फलानी जगह ते पहुँच जाना। एक मुसलमान बजुर्ग बाहर निकलिया कहन लगा कैसा तमाशा है। कहिंदा बागी दे सपुत्र कैद किते ने उन्हां नू कल शहीद करना है। कहिंदा ये कोई तमाशा है। कहिंदा हाँ फिर होर की है। कहिंदा ये तमाशा नहीं शहीदी होनी है पर तमाशा बाद विच लगेगा जद शहीदी हो गई फिर पता लगेगा सरहंद दे विच कैसा तमाशा लगता है। आ देख दखण वल मुख करके तमाशगिरी तमाशा लाउण वास्ते आए ने पर उसनू कित्थों लब्भे। कहिंदा मैनू ते आकाश दे विचों दखण दी दिशा तो लभदा कुछ नहीं। कहिंदा तेरियां अखां दिसण वालियां नहीं नानक अखड़ियां बयान जिन्नी दिसंदो मां पिरी। तेरे कोल ओ अखां नहीं जो दखण दे विच बैठा गुरु गोबिंद सिंह महाराज अज बाबा बंदा सिंह बहादुर नू भेजण वाला है। उसनू दखण दी दिशा तो यह निगाह आउंदी सी कि अज उत्थे कोई बैठा तैयारी वट रहा है कल नू आकर के सरहंद उजाड़नी है। कलगीधर सतगुरु पातशाह महाराज के दुलारे नीहां दे विच खड़े होए ए वजीद खान नू ललकार के कहंदे ने हम जान दे चले औरों की जाने बचा चले। वजीद खान असी तां अपनी जान दे चले हाँ पर होरना दियां जाना बचा के चले हाँ। सिखी का नीव हम है असी सिखी दी नहीं होवांगे ये देख लई सिरों पे उठा चले अपने सिर ते चुक के चले हाँ। जिन्हां नीहां दे विच खड़िया कीता ये सिखी का महल इस ते उसारिया जा रहा है। गुरियाई का है पौधा इस जहां में लगा चले देखेगा जद सिंहों की सल्तनत का एक दिन यही निशान होगा। पता लगेगा इस सरहंद दे विच एक दिन सिंहां दी सल्तनत का झंडा झूलेगा। ते सतगुरु पातशाह महाराज जी के प्यारे दुलारिया ने यह बचन याद करदिया होया उस नीहां दे विच खड़ करके शहीदी प्राप्त की और शहीदी तो बाद जो टोडर मल दीवान जो सतगुरु पातशाह महाराज जी का प्यारा गुरसिख मन के अंदर दया आई है कि जालमा ने जालम तो कमा लिया पर मैं साहबजादियों की शहीदी हो गई शरीर के संस्कार से कर दिया। इस वेले जाके वजीद खान ने कहा वजीद खान मैनू साहबजादियों के शरीर चाहिए ने कुछ थोड़ी जगह चाहिए है मैं इन्हों लाशों का संस्कार करना है। कह लगा इंज नहीं मिलनी जिनी जगह दे उपर इन्हां दे शरीर पैने ने उन्नी जगह दे उपर मोहरां विछाउणियां पैणगियां तैनू ऐसी कीमत देनी पवेगी फिर ये जगह मिलेगी। कहिंदा मंजूर है। जद मशहूरा मोहरां विछाउण लगा इस वेले वजीद खां कहिंदा ये मोहरां धरती ते इंज नहीं विछाउणियां खड़े परने रखणी है जिवें तू अपनी जेब विच रखदा उस परने मोहरां रख जे तेरी जेब दे विच मोहरां सिद्धियां ने ते सिद्धियां विछा दे जे तेरी जेब दे विच मोहरां खड़ियां ने ते खड़ियां करनियां पैणगियां। देखो किन्नी कीमत अज भी सरहंद दे अंदर इन्नी महंगी जमीन नहीं होवेगी। उस समय दीवान टोडर मल ने जो वजीद खान तो यह महंगी जमीन लै करके उन्हां स्थान लै करके साहबजादियां दे ते माता गुजर कौर जी का शरीर का संस्कार किया। दूसरा पासा माता गुजर कौर जी का जिहड़े ये भोले भाले लोग ये भी कहिंदे ने कि माता गुजर कौर जी ने ठंडे बुरज तो छाल मार दिती कंध दे नाल सिर मार के महाराज माता जी ने अपने शरीर के प्राण त्यागे सन सरासर गलत है। नौ द्वारे प्रगट किए दसवां गुप्त रखाया जिहड़े ब्रह्म ज्ञानी अवस्था वाले ने इस कमाई नू पा गए ने अवस्था बना गए ने जिस पास्यों चों अपने द्वारे थाणी को अपने प्राण कढ सकदे ने। माता जी ने दसम द्वार के अंदर भोंगुआवां नाड़ी फरोड़ी, अपना जिहड़ा श्वास सी प्राण सन बाहर कढ़े और सचखंड चले गए। कदे ना एहो जिहा मन दे विच सोच लैणा कि माता जी ने ठंडे बुरज दे नाल सिर मारिया जां ठंडे बुरज तों छाल मारी। माता जी समाधि स्थित हो के अपने प्राण सचखंड लै गए। सो इस तरीके दे नाल माता साहबजादियां दा ते माता गुजर कौर जी का शरीर का संस्कार दीवान टोडर मल ने महंगी जमीन लैके कराया सी। अज भी उत्थे ऐसे थां ते ज्योति स्वरूप गुरद्वारा साहब बनिया होया है। सतगुरु पातशाह महाराज जी के दुलारियां की याद अज भी थावां थावां ते मनाई जा रही है, जिवें रायकोट दीआं संगतां ने अज मनाया। 13 पोह वाले दिन ये साहबजादियां की शहीदी हुई सी। अज ये गुरमुख प्यारियां ने बड़ी भावना के नाल हर साल की तरह मनाते आ रहे हैं। सतगुरु पातशाह महाराज रहमत करन, इस तरह इन्हां दे दिलां दे अंदर ये एक सेवा भावना वाला उद्यम बनिया रहे और इस तरह शहीदां दीआं यादगारां मनाते रहिए, जिस करके असीं भी लोक सुखी परलोक सुहेले हो सकते हैं। शहीदों की चिताओं पर हर बरस लगेंगे मेले, वतन पर मिटने वाले का बाकी जिही निशान होगा। जिस थां ते भी फुलिया हुंदा है खून शहीदां दा, वह कदे व्यर्थ नहीं जांदा। जिथे एक एक बूंद डिगी है, आथो उत्ते सैकड़ा ही बूंदा बन करके कुर्बान होण वास्ते तैयार ने। पर अफसोस की गल है कि साडे धर्म दे मोढ़ी अपना पासा ही मोड़ गए। अज वह अपना मोटा ही कतरा गए कि असी इस पासे तैयार नहीं। शहीदियां देण वाले तां अज भी खड़े ने, पर शहीदियां दिवाउण वाले अपना मोढ़ा कतरा गए कि असी धर्म दे आगू नहीं हैं, धर्म दे ठेकेदार हाँ। असी तां ठेकेदारी निभाउणी है, सानू आगू दे नाल कोई वास्ता नहीं। सो सतगुरु पातशाह महाराज रहमत करन असीस बख्शिश करियो जे कि यह सारी शहीदी का जो वाका सुनाया, समा थोड़ा सी और बेअंत लम्मा चौड़ा इतिहास है, कुछ शब्दों के विच बयान करदियां होईयां बेअंत प्रकार दियां भुल्लां दी खिमा करनी। आओ जिवें धन सतगुरु गुरु नानक पातशाह महाराज सुमेर पर्वत ते जा रहे ने, गोरखनाथ दे नाल विचार हो रही सी, अज जिवें मछंदर नाथ आ रहे हैं गुरु नानक पातशाह महाराज जी दे नाल सिद्ध गोष्ट करन वास्ते, चर्चा करन वास्ते, क्योंकि गोरखनाथ ने विचार कीती है, शर्मिंदगी दा मूंह लै करके वापस सिद्ध मंडली गया है। सारिया ने पूछया गुरु जी गल की है, कहिंदे एक नानक तपा आ रहा है और वह साडी सिद्ध मंडली दे विच आके साडे सारे पाज खोल देवेगा, होवे ना कि उसनू पहला जोगमत दे विच लियांदा जावे और वह भी जोगमत अपना लवे, साडे सारे संसार के अंदर जोगमत फैल जाएगी। तो मैं उहदे नाल विचार गोष्ठ करके आया, मेरा तो उसने कोई पला नहीं छड़ाया, तुहाडे विचों कोई है तो जाके उस दे नाल चर्चा करे और जोगमत दे विच लै आवे, जे वह नहीं आउंदा जोगमत अपनाउंदा उस जगह तो वापस चलिया जाए, इस तरीके नाल उसकी हार करिए। तो यह वचन सुन करके गोरखनाथ दे जिवें मछंदर नाथ अज तैयार हुंदा है, भावना दे नाल सरवण करके लाहा प्राप्त करिए जी।
सतनाम श्री वाहेगुरु जी। एक पहाड़ पर गए जाए वैसे तबै।
भाई बाला जी कहिंदे सतगुरु गुरु नानक पातशाह महाराज जिथे हिमालय पर्वत ते गोरख दे नाल विचार होई सी, गोरख चलिया गया ते सतगुरु महाराज भी तुर पए, ते उन्हां नाम पहाड़ ते आ करके महाराज ने आसन कीता। तदों गुरु नानक पातशाह महाराज जी ने सानू इस पहाड़ दा नाम उन्हां दस्या सी। उधर कवि जी कहिंदे के गोरखनाथ जी वार्ता सुनो जिवें सारे सिद्ध बुलाए,
बैठे मजलस लाए पीए आसन तबै,
और सारे ने सिद्ध सभा कर आसन बैठे संत सभा जयकारो। सिद्ध गोष्ठ दे विच सारी यही वार्ता दसी है सिद्धां बारे, सतगुरु गुरु नानक पातशाह महाराज जी दे बारे दे विच। गोरखनाथ जिवें सारी सभा नूं बुला करके ये मशवरा करदा, वह कवि जी दसदे हन। कहिंदे कि सिद्धां दी हालत कैसी सी, लिबास कैसा पहनिया होया सी, किसी ने तां अपने शरीर दे उपर मिरग दी जिहड़ी चमड़ी है वह पहनी हुई है, ते किसी ने शेर दी खल पहनी हुई है, क्योंकि ठंडा इलाका है और इन्हां जानवरां दी खल पहनण दे नाल अंदर ठंड नहीं जांदी। ते कवि जी दसदे ने कि इन्हां ने एहो जे अपने लिबास बनाए, किसी ने तां मिरगां दी जिहड़ी खल है वह पहनी है, किसी ने शेर दी खल पहनी है।
ਬਹੁ ਕਹਿ ਖਿੰਤਾ ਗਰ ਪਹਿਰ ਜਾਹੇ ਰੰਗ ਬਹੁ ਕੀਓ।
ਔਰ ਬੜੇ ਬੜੇ ਰੰਗਾਂ ਦੇ ਕਿਸੇ ਨੇ ਖਿੰਤਾ ਪਹਿਨੀ ਹੋਈ, ਗਲ ਦੇ ਵਿੱਚ ਵੱਖਰੇ ਵੱਖਰੇ ਰੰਗ ਸਰੀਰਾਂ ਦੇ ਬਣਾਏ ਹੋਏ ਨੇ।
ਫਟਕ ਮੁਦਰਾ ਪਹਿਰ ਚੀਰ ਦੋਏ ਕੰਨ ਕੋ,
ਕਈਆਂ ਨੇ ਦੋਵੇਂ ਕੰਨ ਚੀਰ ਚੀਰ ਕੇ, ਕਿਉਂਕਿ ਜਦ ਇਹਨਾਂ ਨੂੰ ਮੁੰਦਰਾਂ ਪਹਿਨਾਈਆਂ ਜਾਂਦੀਆਂ ਨੇ ਨਾ, ਤੇ ਗਲ ਤੱਕ ਟੋਆ ਕੱਢਿਆ ਜਾਂਦਾ। ਦੋ ਆਦਮੀ ਉਸ ਆਦਮੀ ਦੀਆਂ ਬਾਹਾਂ ਪਕੜ ਲੈਂਦੇ ਨੇ ਤੇ ਗਲ ਤੱਕ ਟੋਆ ਕੱਢ ਕੇ ਉਸ ਨੂੰ ਵਿੱਚ ਨੱਪ ਲੈਂਦੇ ਨੇ। ਕੇਵਲ ਉਸਦਾ ਮੁੱਖ ਬਾਹਰ ਰੱਖਿਆ ਜਾਂਦਾ ਤੇ ਫਿਰ ਇਹਨਾਂ ਨੂੰ ਛੁਰੀ ਦੇ ਨਾਲ ਕੰਨ ਦੇ ਵਿੱਚੋਂ ਇੱਕ ਮਾਸ ਦਾ ਟੁਕੜਾ ਹੀ ਕੱਢ ਲਿਆ ਜਾਂਦਾ। ਇਵੇਂ ਨਹੀਂ ਜਿਵੇਂ ਕੰਨ ਵਿੰਨਿਆ ਜਾਵੇ, ਇਹਨੇ ਵੀ ਨਹੀਂ ਵਿੰਨਦੇ, ਇਹ ਤਿੱਖੀ ਛੁਰੀ ਦੇ ਨਾਲ ਮਾਸ ਦਾ ਟੁਕੜਾ ਵਿੱਚੋਂ ਕੱਢ ਲੈਂਦੇ ਨੇ। ਫਿਰ ਉਹ ਮਾਸ ਦਾ ਟੁਕੜਾ ਕੱਢ ਕੇ ਉਸ ਵਿੱਚ ਮੁੰਦਰਾਂ ਪਾ ਦਿੰਦੇ ਨੇ। ਉਹ ਉੱਥੇ ਤੜਫਦਾ ਰਹੇ ਜਿਵੇਂ ਮਰਜ਼ੀ ਰਹੇ, ਚਾਹੇ ਉਸ ਪੀੜ ਨੂੰ ਜਰ ਲਹੇ, ਚਾਹੇ ਦੁਹਾਈ ਪਾਵੇ, ਪਰ ਮਿੱਟੀ ਦੇ ਟੋਏ ਵਿੱਚੋਂ ਨਹੀਂ ਕੱਢਦੇ। ਇੱਕ ਦਿਨ ਉਸ ਨੂੰ ਟੋਏ ਵਿੱਚ ਹੀ ਰੱਖਦੇ ਨੇ। ਇਸ ਤਰੀਕੇ ਦੇ ਨਾਲ ਜਿਨ੍ਹਾਂ ਜੋਗੀਆਂ ਨੇ ਆਪਣੇ ਦੋਨੇ ਕੰਨ ਪਾੜ ਕੇ ਤੇ ਬਲੌਰ ਦੀਆਂ ਮੁੰਦਰਾਂ ਕੰਨਾਂ ਵਿੱਚ ਪਾਈਆਂ ਹੋਈਆਂ ਹਨ,
ਆਸ ਬੈਰਾਗਣ ਕਰੇ ਮਨ ਹੋ ਕਰਮਾਨ ਕੋ,
ਔਰ ਕਈਆਂ ਨੇ ਹੱਥਾਂ ਦੇ ਵਿੱਚ ਬੈਰਾਗਣਾ ਪਕੜੀਆਂ ਹੋਈਆਂ ਨੇ, ਜਿਸ ਨੂੰ ਕੂਹਣੀ ਥੱਲੇ ਰੱਖ ਕਰੇ, ਸਹਾਰਾ ਦੇ ਕਰਕੇ, ਸਿਰ ਨੂੰ ਉੱਪਰ ਰੱਖ ਕਰਕੇ ਤੇ ਆਸਣ ਲਾ ਕੇ ਬੈਠੇ ਰਹਿੰਦੇ ਨੇ। ਐਸੇ ਕਈਆਂ ਜੋਗੀਆਂ ਨੇ ਬਰਾਗਣਾ ਪੜੀਆਂ ਹੋਈਆਂ ਔਰ ਮਨਾਂ ਦੇ ਅੰਦਰ ਹੰਕਾਰ ਵਧਾਇਆ ਹੋਇਆ ਹੈ।
ਸ਼ਵੇਤ ਵਿਭੂਤ ਸਰੀਰ ਲਗਾਏ ਬਣਾਏ ਕੈ,
ਕਈਆਂ ਨੇ ਸਰੀਰਾਂ ਦੇ ਉੱਪਰ ਚਿੱਟੀ ਸਵਾਹ ਛਾਣਬੀਣ ਕਰਕੇ, ਕਿਉਂਕਿ ਜਦੋਂ ਇਹ ਸਵਾਹ ਮਲਦੇ ਨਾ, ਅੱਜ ਵੀ ਜੋਗੀਆਂ ਦੇ ਵਿੱਚ ਪ੍ਰਸਿੱਧ ਹੈ, ਜਿਹੜੀ ਸਵਾਹ ਮਲਦੇ ਨੇ ਉਹਨੂੰ ਪਹਿਲਾਂ ਕੱਪੜ ਛਾਣ ਕੀਤਾ ਜਾਂਦਾ, ਫਿਰ ਉਹ ਚਿੱਟੀ ਸਵਾਹ ਵਿੱਚੋਂ ਨਿਕਲਦੀ ਹੈ, ਉਹ ਸਵਾਹ ਆਪਣੇ ਪਿੰਡਿਆਂ ਤੇ ਮਲਦੇ ਨੇ। ਕਵੀ ਜੀ ਕਹਿੰਦੇ ਇਹ ਸਵਾਹ ਉਹਨਾਂ ਨੇ ਆਪਣੇ ਪਿੰਡਿਆਂ ਤੇ ਮਲੀ ਹੋਈ ਹੈ।
ਉਹ ਸਿੰਘੀ ਲੈ ਕਰ ਮਾਹੇ ਬਜਾਏ ਸੁਣਾਏ ਕੈ,
ਤੇ ਕਈ ਨਰਸਿੰਘੀਆਂ ਲੈ ਕੇ ਹੱਥਾਂ ਦੇ ਵਿੱਚ ਉੱਚੀ ਉੱਚੀ ਵਜਾਉਂਦੇ ਫਿਰਦੇ ਨੇ, ਇੱਕ ਦੂਸਰੇ ਨੂੰ ਸੁਣਾਉਂਦੇ ਹਨ ਨਾਦ।
ਫਰੂਆ ਫਹੋਰੀ ਹਾਸ ਪਤਾਕਾ ਕਰ ਕਿਸੀ,
ਕਿਸੇ ਨੇ ਫਰੂਆ ਤੇ ਫਹੋਰੀ ਹੁੰਦੀ ਸਵਾਹ ਕੱਢਣ ਵਾਲੀ, ਫਿਰ ਫਰੂਆ ਹੁੰਦਾ ਠੂਠਾ, ਅੱਧੀ ਛਿੱਪੀ ਤੇ ਅੱਧਾ ਠੂਠੇ ਦੇ ਆਕਾਰ ਦਾ ਬਣਿਆ ਹੁੰਦਾ, ਉਹ ਹੱਥ ਵਿੱਚ ਪਕੜਿਆ ਹੋਇਆ। ਕਿਸੇ ਨੇ ਸਵਾਹ ਇਕੱਠੀ ਕਰਨ ਵਾਲੀ ਫਹੋੜੀ, ਉਹ ਪਕੜੀ ਹੋਈ ਹੈ। ਹੱਥ ਪਤਾਕਾ ਕਰ ਕਿਸੀ, ਕਿਸੇ ਨੇ ਹੱਥ ਦੇ ਵਿੱਚ ਆਪਣੇ ਜੋਕ ਮਤ ਦਾ ਝੰਡਾ ਪਕੜਿਆ ਹੋਇਆ, ਪਤਾਕਾ ਕਹਿੰਦੇ ਝੰਡੇ ਨੂੰ, ਉਹ ਝੰਡਾ ਪਕੜਿਆ ਹੋਇਆ। ਜਿਹੜੀਆਂ ਸੰਗਤਾਂ ਬਾਹਰ ਬੈਠੀਆਂ ਸੰਥਿਆ ਕਰਦੀਆਂ ਨੇ ਨਾਨਕ ਪ੍ਰਕਾਸ਼ ਦੀਆਂ, ਉਹ ਖਿਆਲ ਕਰਨ ਕਿ ਇਹ ਥੋੜੇ ਜਿਹੇ ਇੱਥੇ ਆ ਕੇ ਮਹਿੰਗੇ ਸ਼ਬਦ ਆਉਣੇ ਨੇ, ਤੇ ਉਹ ਜੇ ਨਹੀਂ ਵੀ ਸਮਝ ਸਕਦੇ ਨਾਲ ਕਾਪੀ ਪਿੰਨ ਰੱਖ ਲੈਣ, ਉਹ ਨਾਲ ਨਾਲ ਲਿਖੀ ਜਾਣ, ਕਿਉਂਕਿ ਬਾਹਰੋਂ ਬਾਅਦ ਵਿੱਚ ਫੋਨ ਕਰਕੇ ਪੁੱਛਦੇ ਰਹਿੰਦੇ ਨੇ ਕਿ ਇਹਦਾ ਕੀ ਸੀ, ਇਹਦਾ ਕੀ ਸੀ, ਕਈ ਵਾਰੀ ਦਿਮਾਗ ਚੋਂ ਨਿਕਲਿਆ ਹੁੰਦਾ। ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਹੀ ਕਿਰਪਾ ਕਰਕੇ ਕਰਾ ਲੈਂਦੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਇਹ ਕਾਪੀ ਪਿੰਨ ਨਾਲ ਰੱਖ ਲਿਓ, ਅੱਗੇ ਹੁਣ ਥੋੜ੍ਹੀ ਜਿਹੀ ਕਥਾ ਹੋਰ ਮਹਿੰਗੀ ਆਵੇਗੀ। ਸੋ ਇਹ ਜਿਹੜਾ ਪਤਾਕਾ ਕਹਿੰਦੇ ਉਹ ਜਿਹੜਾ ਝੰਡਾ ਉਹ ਪਕੜਿਆ ਹੋਇਆ, ਤੇ ਫਹੋਰੀ ਹੁੰਦੀ ਹੈ ਸਵਾਹ ਇਕੱਠੀ ਕਰਨ ਵਾਲੀ ਫਹੋੜੀ, ਤੇ ਫਰੂਆ ਹੁੰਦਾ ਠੂਠਾ, ਅੱਧਾ ਕੋਈ ਛਿੱਪੀ ਦੇ ਆਕਾਰ ਦਾ ਹੁੰਦਾ, ਅੱਧਾ ਕੋਈ ਕਚਕੌਲ ਦਾ ਹੁੰਦਾ, ਉਹ ਇਹਨਾਂ ਨੇ ਹੱਥਾਂ ਵਿੱਚ ਪਕੜੇ ਹੋਏ ਹਨ।
ਇਹ ਸੇਲੀ ਗਰ ਪਾਏ ਕੁਪੀਨਾ ਕੱਟ ਕਸੀ,
ਕਿਸੇ ਨੇ ਸੇਲੀ ਕਾਲੇ ਧਾਗੇ ਦੀ ਵੱਟ ਕੇ ਗੋਡਿਆਂ ਤੱਕ ਪਹਿਨੀ ਹੋਈ ਹੈ, ਔਰ ਇਸੇ ਤਰ੍ਹਾਂ ਕੁਪੀਨ ਹੈ ਕੱਟ ਕਸੀ, ਕਿਸੇ ਨੇ ਆਪਣੀ ਜਿਹੜੀ ਲੰਗੋਟੀ ਹੈ ਉਹ ਕੱਟ ਕਹਿੰਦੇ ਲੱਕ ਨੂੰ, ਉਹ ਲੱਕ ਦੇ ਨਾਲ ਕੱਸ ਕੇ ਬੰਨੀ ਹੋਈ ਹੈ।
ਮੂਛੇ ਸ਼ਮਸ ਵਿਸਾਰ ਸੀਸ ਮੁੰਡਤ ਕਰੇ,
ਜਿੰਨਾ ਸਿੱਧਾਂ ਦੀਆਂ ਦਾੜੇ ਵੀ ਲੰਬੇ ਨੇ ਤੇ ਮੁੱਛਾਂ ਵੀ ਲੰਬੀਆਂ ਨੇ, ਪਰ ਜਿਹੜੇ ਸਿਰ ਨੇ ਉਹ ਰੁੰਡਤ ਕੀਤੇ ਹੋਏ ਹਨ।
ਉਹ ਝੋਰੇ ਕੰਧੇ ਪਾਏ ਸੋ ਭਿਖਿਆ ਹਿੱਤ ਧਰੇ,
ਕਈਆਂ ਨੇ ਮੰਗਣ ਵਾਸਤੇ ਪ੍ਰੇਮ ਧਾਰ ਕੇ ਮੋਢਿਆਂ ਦੇ ਉੱਪਰ ਝੋਲੀਆਂ ਲਮਕਾਈਆਂ ਹਨ। ਮਹਾਂਪੁਰਸ਼ ਦੱਸਿਆ ਕਰਦੇ ਸਨ, ਕਹਿੰਦੇ ਡੰਡ ਕਮੰਡਲ ਮੋਢੇ ਭਾਰ, ਜੋਗ ਨਾ ਹੀ ਕਰਮਾਂ ਦੀ ਮਾਰ। ਕਹਿੰਦੇ ਇਹ ਕਾਹਦਾ ਜੋਗ ਹੈ, ਕੰਨ ਪੜਵਾ ਲੈਣੇ, ਕੰਨਾਂ ਚ ਮੁੰਦਰਾਂ ਪਾ ਲੈਣੀਆਂ, ਮੋਢਿਆਂ ਤੇ ਡੰਡਾ ਰੱਖ ਲੈਣਾ, ਉਸ ਦੇ ਨਾਲ ਝੋਲੀਆਂ ਲਮਕਾ ਲੈਣੀਆਂ, ਉਸ ਦੇ ਵਿੱਚ ਲੋਕਾਂ ਦੇ ਘਰਾਂ ਤੋਂ ਮੰਗ ਕੇ ਦਾਣੇ ਭਰ ਲੈਣੇ, ਮੋਢਿਆਂ ਤੇ ਮਣਾ ਮੂਹੀ ਭਾਰ ਚੁੱਕੀ ਫਿਰਨਾ, ਤੇ ਲੋਕਾਂ ਨੂੰ ਦਰਸਾਉਣਾ ਕਿ ਅਸੀਂ ਜੋਗੀ ਹੁੰਦੇ ਹਾਂ। ਕਹਿੰਦੇ ਇਹ ਕਾਹਦਾ ਜੋਗ ਹੈ, ਜੋਗ ਨਾਮ ਹੈ ਪਰਮੇਸ਼ਰ ਦੇ ਨਾਲ ਜੁੜਨ ਦਾ, ਤੇ ਫਿਰ ਲੋਕਾਂ ਦੇ ਘਰਾਂ ਤੋਂ ਕੋ ਮੰਗਦੇ ਫਿਰਦੇ ਹੋ, ਮੋਢਿਆਂ ਤੇ ਭਾਰ ਚੁੱਕੀ ਫਿਰਦੇ ਹੋ, ਦਾਣੇ ਇਕੱਠੇ ਕਰੀ ਫਿਰਦੇ ਹੋ, ਇਹ ਕਾਹਦਾ ਜੋਗ ਹੋਇਆ। ਕਹਿੰਦੇ ਡੰਡ ਕਮੰਡਲ ਮੋਢੇ ਭਾਰ, ਜੋਗ ਨਾ ਹੀ ਕਰਮਾਂ ਦੀ ਮਾਰ, ਇਹ ਤਾਂ ਕਰਮਾਂ ਦੇ ਮਾਰੇ ਫਿਰਦੇ ਨੇ, ਇਹ ਕੋਈ ਜੋਗ ਪੁਣਾ ਨਹੀਂ ਹੈ।
ਸਰਬ ਸ਼ਕਤ ਕੋ ਧਰਤ ਗਰਭ ਉਦ ਵਧ ਰਹਾ,
ਹਰੇਕ ਦੇ ਅੰਦਰ ਕੋਈ ਨਾ ਕੋਈ ਸ਼ਕਤੀ ਰਿਧੀ ਸਿੱਧੀ ਹਾਸਲ ਕੀਤੀ ਹੋਈ ਹੈ, ਔਰ ਇਹਨਾਂ ਰਿਧੀਆਂ ਸਿੱਧੀਆਂ ਨੂੰ ਪਾ ਕਰਕੇ ਹਿਰਦੇ ਦੇ ਅੰਦਰ ਇਹਨਾਂ ਨੇ ਹੰਕਾਰ ਨੂੰ ਧਾਰਨ ਕੀਤਾ ਹੈ।
ਛਿਨ ਮਹਿ ਉੱਡ ਕਰ ਜਾਏ ਹਿਰਦੇ ਤ੍ਰਿਟ ਹੋਏ ਜਹਾਂ,
ਔਰ ਇੱਕ ਛਿਨ ਦੇ ਵਿੱਚ ਹੀ ਇਹ ਕੋਈ ਨਾ ਕੋਈ ਸਿੱਧੀ ਹਾਸਲ ਕਰ ਲੈਂਦੇ ਨੇ, ਔਰ ਛਿਨ ਦੇ ਵਿੱਚ ਆਪਣਾ ਸਰੂਪ ਬਦਲ ਲੈਂਦੇ ਨੇ, ਕਦੀ ਉੱਡ ਕੇ ਕਦੇ ਕਿਸੇ ਪਹਾੜ ਤੇ ਚਲੇ ਗਏ, ਕਦੇ ਕਿਸੇ ਪਹਾੜ ਤੇ ਚਲੇ ਗਏ। ਤ੍ਰਿਟ ਨਾਮ ਹੁੰਦਾ ਇੱਛਾ ਦਾ, ਸੋ ਇਹ ਆਪਣੀ ਇੱਛਾ ਦੇ ਅਨੁਸਾਰ ਜਿਸ ਪਾਸੇ ਨੂੰ ਚਾਹੁਣ ਉਸ ਪਾਸੇ ਚਲੇ ਜਾਂਦੇ ਹਨ।
ਅਣੂ ਸਮਾਨ ਹੋਏ ਜਾਣ ਪਹਾੜ ਸਮਾਨ ਕੋ,
ਕਦੇ ਤਾਂ ਇਹ ਆਪਣੇ ਸਰੀਰਾਂ ਦਾ ਜਿਹੜਾ ਆਕਾਰ ਹੈ ਉਹ ਇੱਕ ਛੋਟੇ ਜਿਹੇ ਅਣੂ ਵਰਗਾ ਬਣਾ ਲੈਂਦੇ ਨੇ ਕਿਉਂਕਿ ਇਹਨਾਂ ਕੋਲ ਸਿੱਧੀਆਂ ਨੇ, ਤੇ ਕਈ ਵਾਰੀ ਆਪਣੇ ਸਰੀਰ ਦਾ ਆਕਾਰ ਜਿਹੜਾ ਉਹ ਪਹਾੜਾਂ ਦੇ ਵਾਂਗ ਬਣਾ ਲੈਂਦੇ ਨੇ। ਇਸੇ ਤਰ੍ਹਾਂ ਆਪਣੇ ਸਰੀਰਾਂ ਦੇ ਆਕਾਰਾਂ ਨੂੰ ਵਧਾਉਂਦੇ ਘਟਾਉਂਦੇ ਰਹਿੰਦੇ ਹਨ।
ਉਹ ਚਾਹੇ ਚਲਾ ਅਚਲ ਉਡੇ ਅਸਮਾਨ ਕੋ,
ਕਦੇ ਤਾਂ ਇਹ ਆਪ ਜਿਸ ਪਾਸੇ ਨੂੰ ਚਾਹੁੰਦੇ ਨੇ ਤੇ ਉੱਡ ਕੇ ਚਲੇ ਜਾਂਦੇ ਨੇ, ਤੇ ਜਦੋਂ ਚਾਹੁਣ ਇਹ ਪਹਾੜਾਂ ਨੂੰ ਵੀ ਚਲਾ ਲੈਂਦੇ ਨੇ ਕਿਉਂਕਿ ਸਿੱਧੀਆਂ ਨੇ ਇਹਨਾਂ ਦੇ ਕੋਲ ਸ਼ਕਤੀਆਂ ਹਨ। ਇਸ ਵਾਸਤੇ ਛੋਟੇ ਮੋਟੀਆਂ ਕਰਾਮਾਤਾਂ ਇਹ ਬੈਠੇ ਆਪਸ ਦੇ ਵਿੱਚ ਕਰਦੇ ਰਹਿੰਦੇ ਹਨ।
ਬਨਨ ਸ਼ੇਰ ਅਰ ਸਰਪ ਸਰੂਪ ਭਿਆਨ ਕੋ,
ਫਿਰ ਕਈ ਇਹੋ ਜਿਹੇ ਨੇ ਜਿਹੜੇ ਲੋਕਾਂ ਨੂੰ ਡਰਾਉਣ ਵਾਸਤੇ ਕਦੇ ਤਾਂ ਸ਼ੇਰ ਦਾ ਰੂਪ ਧਾਰਨ ਕਰ ਲੈਂਦੇ, ਕਦੀ ਜ਼ਹਿਰੀਲੇ ਸੱਪਾਂ ਦਾ, ਔਰ ਇਹੋ ਜਿਹੇ ਸਰੂਪ ਧਾਰਨ ਕਰਕੇ
ਮਾਨਵ ਸੇਵਕ ਕਰਨ ਦਿਖਾਏ ਡਰਾਨ ਕੋ।
ਸੋ ਉਹਨਾਂ ਨੂੰ ਡਰਾ ਡਰਾ ਕੇ ਇਹੋ ਜਿਹੇ ਸਰੂਪ ਧਾਰਨ ਕਰਕੇ ਸ਼ੇਰ ਦਾ ਬਣਾ ਲੈਣਾ, ਸੱਪ ਦਾ ਬਣਾ ਲੈਣਾ ਜਾਂ ਹੋਰ ਹਰਨਾਂ ਦਾ ਬਣਾ ਲੈਣਾ, ਪਸ਼ੂ ਪੰਛੀਆਂ ਦੇ ਇਹੋ ਜਿਹੇ ਸਰੀਰ ਬਣਾਉਂਦੇ ਰਹਿਣਾ, ਲੋਕਾਂ ਨੂੰ ਡਰਾ ਕਰਕੇ ਆਪਣੇ ਸੇਵਕ ਬਣਾਉਣਾ ਕਿ ਇਹ ਡਰ ਜਾਣ, ਸਾਡੀਆਂ ਕਰਾਮਾਤਾਂ ਦੇਖਣਗੇ, ਜਦੋਂ ਦੇਖਣਗੇ ਆਖਣਗੇ ਬੜੀ ਕਰਾਮਾਤੀ ਆ, ਤੇ ਫਿਰ ਇਹ ਸਾਡੀਆਂ ਕਰਾਮਾਤਾਂ ਸ਼ਕਤਾਂ ਨੂੰ ਵੇਖ ਕਰਕੇ ਤੇ ਇਹ ਸਾਡੇ ਸੇਵਕ ਬਣ ਜਾਣਗੇ। ਚਾਰ ਸਫੇਰੇ ਸਾਰੇ ਸਿੱਧ ਇਸ ਤਰ੍ਹਾਂ ਦੇ ਆਸਣ ਲਾ ਕੇ ਬੈਠੇ ਹੋਏ ਹਨ ਹੰਕਾਰ ਦੇ ਸਹਿਤ।
ਬੋਲਿਓ ਤਿੰਨ ਪਤੀ ਬਚਨ ਗੁਣਤ ਗੋਰਖ ਤਬੈ,
ਤਦੋਂ ਗੋਰਖ ਨਾਥ ਸਾਰੀ ਸਿੱਧ ਮੰਡਲੀ ਦੇ ਵਿੱਚ ਬੈਠਾ ਹੋਇਆ ਇਸ ਤਰ੍ਹਾਂ ਬੋਲਿਆ,
ਕਬਿਤ ਨਾਨਕ ਹੈ ਤਪਾ ਇੱਕ ਮਾੜ ਮੂਤ ਦੇਹੇ ਜਾਂ
ਕੀ। ਬੋਲਦਾ ਸਿੱਧ ਮੰਡਲੀ ਵਿੱਚ, ਕਹਿੰਦਾ ਐ ਸਿੱਧੋ ਇੱਕ ਨਾਨਕ ਨਾਮ ਦਾ ਤਪਾ ਹੈ ਜਿਸ ਦੀ ਦੇਹੀ ਜਿਹੜੀ ਹੈ ਉਹ ਮਲ ਮੂਤਰ ਦੀ ਹੈ, ਅਪਵਿੱਤਰ ਹੈ।
ਉਮਰੋ ਸਥਾਨ ਦੇਖ ਬੇਕਿਹਤ ਆਵਈ,
ਔਰ ਤੁਹਾਡੇ ਸਥਾਨ ਨੂੰ ਇਸ ਥਾਂ ਨੂੰ ਵੇਖਣ ਵਾਸਤੇ ਉਹ ਸੁਮੇਰ ਪਰਬਤ ਤੇ ਚੜ ਕੇ ਆ ਰਿਹਾ ਹੈ।
ਹੋਏ ਜੋ ਸੁਜਾਨ ਕਲਾਵਾਨ ਗੁਣਵਾਨ ਵਡੋ,
ਇਹ ਵੀ ਜਾਣਦਾ, ਕਹਿੰਦਾ ਕਿ ਉਹ ਸ਼ਕਤੀਆਂ ਵਾਲਾ ਹੈ, ਪਰ ਤੁਹਾਡੇ ਦੇ ਵਿੱਚੋਂ ਜਿਹੜਾ ਕੋਈ ਸਿਆਣਾ ਹੈ, ਗੁਣਾਂ ਵਾਲਾ ਹੈ, ਸ਼ਕਤੀਆਂ ਵਾਲਾ ਹੈ, ਔਰ ਜਿਹੜੇ ਆਪਣੇ ਆਪ ਦੇ ਵਿੱਚ ਸਵਾਲ ਕਰਨ ਦੀ ਸਮਰੱਥਾ ਰੱਖਦਾ ਹੈ, ਚਰਚਾ ਕਰਨੀ ਜਾਣਦਾ ਹੈ,
ਬਾਦ ਕਰੇ ਤਾਂ ਸੁਝਾਏ ਜੀਤ ਕੇ ਹਟਾਵੇ,
ਔਰ ਉਹ ਜਾ ਕਰਕੇ ਉਸ ਤਪੇ ਦੇ ਨਾਲ ਚਰਚਾ ਕਰੇ ਤੇ ਚਰਚਾ ਕਰਕੇ ਉਸ ਤੋਂ ਜਿੱਤ ਪ੍ਰਾਪਤ ਕਰੇ, ਫਿਰ ਉਹ ਵਾਪਸ ਹਟ ਕੇ ਵਾਪਸ ਜਾ ਸਕਦਾ ਹੈ, ਨਹੀਂ ਤਾਂ ਉਹ ਇਸ ਥਾਂ ਤੇ ਚੜ ਕੇ ਆ ਜਾਵੇਗਾ। ਇਸ ਨੂੰ ਪਤਾ ਹੈ ਕਿਉਂਕਿ ਆਪ ਚਰਚਾ ਕਰਕੇ ਚਲਿਆ ਗਿਆ, ਸ਼ਕਤੀਆਂ ਵੀ ਦਿਖਾ ਕੇ ਦੇਖ ਲਈਆਂ ਕਿ ਸਿਲਾ ਨਹੀਂ ਸੀ ਉੱਡ ਸਕੀ, ਤੇ ਇਸ ਤਰ੍ਹਾਂ ਕਹਿੰਦਾ ਕਿ ਜੇ ਤਿਸ ਕਿਸੇ ਦੇ ਕੋਲ ਇਹ ਵੱਧ ਯੋਗ ਸਾਧਨਾ ਹੈ ਤੇ ਸਿਆਣਾ ਹੈ, ਗੁਣਵਾਨ ਹੈ, ਉਹ ਜਾ ਕੇ ਉਹਦੇ ਨਾਲ ਚਰਚਾ ਕਰੇ, ਚਰਚਾ ਕਰਕੇ ਉਸ ਤੇ ਜਿੱਤ ਪ੍ਰਾਪਤ ਕਰ ਲਵੇ ਤੇ ਫਿਰ ਉਸ ਨੂੰ ਪਿੱਛੇ ਹਟਾ ਲਵੇ ਜਾਂ ਯੋਗ ਮਤ ਵਿੱਚ ਲੈ ਆਵੇ।
ਨਾ ਤੋ ਉਪਦੇਸ਼ ਦੇ ਕੇ ਚੇਲੋ ਕਰ ਲਿਆਵੇ ਤਾਕੋ,
ਨਹੀਂ ਤਾਂ ਉਸ ਨੂੰ ਆਪਣਾ ਉਪਦੇਸ਼ ਦੇ ਕੇ ਚੇਲਾ ਬਣਾ ਕੇ ਇਸ ਥਾਂ ਤੇ ਲੈ ਕੇ ਆਵੇ।
ਰਲੇ ਸਿੱਧ ਮਾਹੀ ਸੋ ਅਮਰ ਪਦ ਪਾਵੇ,
ਔਰ ਉਹ ਸਿੱਧਾਂ ਦੇ ਵਿੱਚ ਆ ਕੇ ਮਿਲ ਜਾਵੇ ਤੇ ਅਮਰ ਪਦਵੀ ਨੂੰ ਪ੍ਰਾਪਤ ਹੋਵੇਗਾ।
ਵੈਸੇ ਜਿਸ ਪਾਸ ਪਾਇਓ ਸਭ ਕੋ ਹੁਲਾਸ,
ਜਿੰਨੇ ਵੀ ਗੋਰਖਨਾਥ ਦੇ ਪਾਸ ਬੈਠੇ ਸਨ ਸਿੱਧ ਮੰਡਲੀ, ਸਾਰਿਆਂ ਦੇ ਮਨਾਂ ਦੇ ਅੰਦਰ ਇੱਕ ਹੁਲਾਸ ਪੈਦਾ ਹੋਇਆ। ਹਰੇਕ ਚਾਹੁੰਦਾ ਕਿ ਮੈਂ ਜਾ ਕੇ ਉਸਦੇ ਨਾਲ ਚਰਚਾ ਕਰਾਂਗਾ, ਕਿਉਂਕਿ ਥੋੜੀਆਂ ਥੋੜੀਆਂ ਸਾਰਿਆਂ ਨੇ ਸ਼ਕਤੀਆਂ ਨੇ ਪਾਈਆਂ ਹੀ ਹੋਈਆਂ ਸਨ, ਔਰ ਇਵੇਂ ਆਪਣੀ ਪਰਕਾਇਆ ਪ੍ਰਵੇਸ਼ ਵੀ ਰਹਿੰਦੇ ਸਨ। ਇਸ ਤਰੀਕੇ ਦੇ ਨਾਲ ਕਹਿੰਦਾ ਕਿ ਜੇ ਤੁਹਾਡੇ ਵਿੱਚੋਂ ਕੋਈ ਗੁਣਵਾਨ ਹੈ ਤੇ ਉਹ ਜਾਵੇ, ਤੇ ਸਾਰੀ ਸਿੱਧ ਮੰਡਲੀ ਇੱਕ ਵਾਰੀ ਕੰਬ ਉੱਠੀ ਕਿ ਅਸੀਂ ਜਾਵਾਂਗੇ ਉਸਦੇ ਪਾਸ, ਅਸੀਂ ਜਾ ਕਰਕੇ ਚਰਚਾ ਕਰਾਂਗੇ। ਇਹ ਹੁਲਾਸ ਸਾਰਿਆਂ ਦੇ ਮਨਾਂ ਵਿੱਚ ਪੈਦਾ ਹੋਇਆ ਹੈ। ਪਰ ਜਿਹੜਾ ਮਛਿੰਦਰ ਨਾਸ ਸੀ ਨਾ, ਇਸ ਨੇ ਥੋੜੀ ਜਿਹੀ ਈਰਖਾ ਕਰਕੇ ਖੁਨਕਰ ਖਾਧੀ ਹੈ, ਔਰ ਗੁੱਸਾ ਖਾ ਕਰਕੇ
ਕੈਸੇ ਕੋ ਹੋਏ ਸਭ ਜੀ ਤੂੰ ਜਾਏ ਤਾਂ ਕੋ ਅਬ,
ਕਹਿਣ ਲੱਗਾ ਗੋਰਖਨਾਥ ਜੀ ਮੈਂ ਜਾ ਕਰਕੇ ਉਸ ਨੂੰ ਜਿੱਤੂਗਾ, ਫਿਰ ਮੈਂ ਦੇਖੂਗਾ ਕਿ ਕਿਵੇਂ ਨੀ ਉਹ ਜਿੱਤਿਆ ਜਾਂਦਾ। ਕੈਸੇ ਕੋ ਹੋਏ ਸਭ ਜੀਤੋ ਜਾਏ ਤਾਂ ਕੋ ਅਬ, ਕਹਿੰਦਾ ਕਿਵੇਂ ਨੀ ਜਿੱਤਿਆ ਜਾਂਦਾ, ਮੈਂ ਹੁਣੇ ਚਰਚਾ ਜਾ ਕਰਕੇ ਉਸ ਦੇ ਨਾਲ ਜਿੱਤ ਪ੍ਰਾਪਤ ਕਰ ਲਵਾਂਗਾ।
ਉਹਨੂੰ
ਮੈਂ ਕਿਸੇ ਤਰੀਕੇ ਦੇ ਨਾਲ ਸੁਮੇਰ ਪਰਬਤ ਤੇ ਇਵੇਂ ਨੀ ਆਉਣ ਦੇਵਾਂਗਾ, ਪਹਿਲਾਂ ਉਸ ਨੂੰ ਮੈਂ ਚਰਚਾ ਕਰਕੇ ਹਰਾਵਾਂਗਾ, ਆਪਣਾ ਚੇਲਾ ਬਣਾਵਾਂਗਾ, ਫਿਰ ਚੇਲਾ ਬਣਾ ਕੇ ਯੋਗ ਮਤ ਦ੍ਰਿੜ ਕਰਾਵਾਂਗਾ, ਫਿਰ ਇੱਥੇ ਲੈ ਕੇ ਆਉਂਗਾ।
ਦੇਹ ਕੋ ਬਣਾਉਂ ਬੂਜੋ ਯੋਗ ਹੂੰ ਕੋ ਬਾਦ ਕਰੂੰ,
ਕਹਿੰਦਾ ਮੈਂ ਜਿਵੇਂ ਦੇਹ ਬਣਦੀ ਹੈ ਪੁੱਛੂਗਾ ਕਿ ਸਰੀਰ ਕਿਵੇਂ ਬਣਿਆ ਹੈ, ਫਿਰ ਯੋਗ ਹੂੰ ਕੋ ਬਾਦ ਕਰੂੰ, ਫਿਰ ਮੈਂ ਯੋਗ ਮਤ ਦਾ ਇਹ ਚਰਚਾ ਕਰੂੰਗਾ, ਬਾਤ ਕਰੂੰਗਾ ਕਿ ਯੋਗ ਨੂੰ ਕਿਵੇਂ ਅਪਣਾਇਆ ਹੈ। ਤੈਨੂੰ ਪਤਾ ਯੋਗ ਦੇ ਅੰਸ਼ ਕੀ ਹੁੰਦੇ ਨੇ, ਤੂੰ ਇਸ ਯੋਗ ਮਤ ਨੂੰ ਕਿਵੇਂ ਜਾਣਦਾ, ਇਹ ਸਾਰੀ ਚਰਚਾ ਕਰਕੇ
ਕੈਸੇ ਕਹਿ ਜਵਾਬ ਦੇ ਤਾਹੇ ਕੋ ਹਟਾਏ ਹੋ।
ਫਿਰ ਉਹ ਕਿਵੇਂ ਜਵਾਬ ਦੇਵੇਗਾ, ਮੈਂ ਸਾਰੀ ਜਦੋਂ ਚਰਚਾ ਕਰੂੰਗਾ ਉਸ ਕੋ ਜਵਾਬ ਨਹੀਂ ਆਉਣਾ, ਤੇ ਫਿਰ ਮੈਂ ਜਾਂ ਤਾਂ ਉਸ ਨੂੰ ਉੱਥੋਂ ਹੀ ਵਾਪਸ ਮੋੜ ਦੇਵਾਂਗਾ ਤੇ ਜਾਂ ਫਿਰ ਉਸ ਨੂੰ ਚੇਲਾ ਬਣਾ ਕੇ ਇੱਥੇ ਲੈ ਆਊਂਗਾ।
ਕਿ ਤੂੰ ਤੇ ਆਇਓ ਕਿ ਤੂੰ ਦੇਸ਼ ਜਾਇਓ ਚਾਹੇ ਸੋ।
ਫਿਰ ਮੈਂ ਇਹ ਵੀ ਪੁੱਛੂਗਾ ਕਿ ਤੂੰ ਕਿਸ ਥੋਂ ਆਇਆ, ਕਿੱਥੇ ਜਾਣਾ, ਕਿਸ ਦੇਸ਼ ਨੂੰ ਹੁਣ ਜਾ ਰਿਹਾ ਹੈ।
ਮਨ ਕੇ ਮਨੋਰਥ ਤਾਂ ਉਰੇ ਜਿਉਂ ਬਿਲਾਏ ਹੋ।
ਔਰ ਜਿਹੜੇ ਮਨ ਦੇ ਉਸ ਦੇ ਸੰਕਲਪ ਨੇ ਉਹ ਸਾਰੇ ਇੱਥੋਂ ਹੀ ਨਾਸ਼ ਕਰ ਦੇਵਾਂਗਾ।
ਕੀ ਜਨਾ ਅਵਾਰ ਦੀ ਜੇ ਆਇਸ ਉਚਾਰ ਜੀ ਤੂੰ।
ਇਸ ਵਾਸਤੇ ਗੋਰਖਨਾਥ ਜੀ, ਤੁਸੀਂ ਕਿਸੇ ਪ੍ਰਕਾਰ ਦੀ ਅਵਾਰ ਨਾਮ ਹੁੰਦਾ ਦੇਰੀ ਦਾ, ਹੁਣ ਦੇਰੀ ਨਾ ਕਰੋ, ਮੈਨੂੰ ਆਗਿਆ ਦੇ ਦਿਓ, ਮੈਂ ਹੁਣੇ ਜਾਵਾਂ।
ਸਭ ਸਿੱਧ ਮੰਡਲੀ ਕੋ ਬਾਹਰ ਜਾਏ ਪਾਏ ਹੋ।
ਜਦੋਂ ਤੁਹਾਡੀ ਸਾਰੀ ਸਿੱਧ ਮੰਡਲੀ ਦੀ ਮੈਨੂੰ ਅਸੀਸ ਮਿਲ ਜਾਵੇਗੀ, ਵਰ ਮਿਲ ਜਾਵੇਗਾ, ਤਦੋਂ ਮੈਂ ਜਾ ਕਰਕੇ ਉਸ ਦੇ ਉੱਪਰ ਜਿੱਤ ਪ੍ਰਾਪਤ ਕਰ ਸਕਦਾ ਹਾਂ।
ਦੋਹਰਾ ਗੋਰਖ ਉਰ ਹੁਲਸਾਏ ਕੈ।
ਤਦੋਂ ਗੋਰਖਨਾਥ ਨੇ ਆਪਣੇ ਮਨ ਦੇ ਅੰਦਰ ਖੁਸ਼ ਹੋ ਕਰਕੇ
ਕਿੰਨੀ ਜਾਨ ਰਜਾਏ
ਮਛਿੰਦਰ ਨਾਥ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਚਰਚਾ ਕਰਨ ਦੀ ਆਗਿਆ ਦਿੱਤੀ।
ਗਿਆਨੀ ਮਨ ਇਹ ਆਨ ਹੈ।
ਤਦੋਂ ਮਨ ਵਿੱਚ ਗੋਰਖਨਾਥ ਨੇ ਜਾਣਿਆ
ਜਾਂ ਕੋ ਤੇਜ ਸੁਭਾਏ,
ਕਹਿੰਦਾ ਕਿ ਇਹ ਬੜਾ ਕਲਾਵਾਨ ਹੈ, ਇਸ ਨੇ ਬੜਾ ਤਪ ਸਾਧਿਆ, ਯੋਗ ਬਹੁਤ ਕਮਾਇਆ, ਇਹ ਸ਼ਕਤੀਆਂ ਵਾਲਾ ਹੈ, ਇਹ ਜਾ ਕਰਕੇ ਹੁਣੇ ਜਿੱਤ ਲਵੇਗਾ।
ਗਜ ਨਿਜ ਔਰ ਗਰਭ ਕਰ,
ਕਹਿੰਦੇ ਜਿਵੇਂ ਕੋਈ ਹਾਥੀ ਵਿਚਾਰਾ ਇਹ ਹਿਰਦੇ ਵਿੱਚ ਹੰਕਾਰ ਧਾਰਨ ਕਰ ਲਵੇ,
ਸਿੰਘ ਜੀਤਣੇ ਚਾਹੇ
ਕਿ ਮੈਂ ਸ਼ੇਰ ਦੇ ਉੱਪਰ ਜਿੱਤ ਪ੍ਰਾਪਤ ਕਰ ਲਵਾਂਗਾ। ਹਾਥੀ ਮਨ ਚ ਖਿਆਲ ਕਰ ਲਵੇ ਕਿ ਮੈਂ ਸ਼ੇਰ ਦੇ ਉੱਪਰ ਜਿੱਤ ਪ੍ਰਾਪਤ ਕਰਨੀ ਹੈ।
ਨਰਕ ਕੋ ਪਠੈ ਵੰਗਾਰ ਕੈ,
ਔਰ ਹਰਨ ਨੂੰ ਇਹ ਕਵੇ ਕਿ ਜਾ ਤੂੰ ਜਾ ਤੇ ਸ਼ੇਰ ਦੇ ਉੱਪਰ ਜਿੱਤ ਪ੍ਰਾਪਤ ਕਰ ਲੈ, ਤੇ ਹਰਨ ਜਾ ਕਰਕੇ ਸ਼ੇਰ ਨੂੰ ਵੰਗਾਰ ਪਾ ਲਵੇ।
ਸੋ ਗਮ ਨੂੰ ਇਹ ਭਾਏ,
ਔਰ ਇਸ ਤਰੀਕੇ ਦੇ ਨਾਲ ਮਛਿੰਦਰ ਨਾਥ ਉਹ ਹਰਨ ਦੀ ਤਰ੍ਹਾਂ ਵੰਗਾਰ ਪਾਉਣ ਵਾਸਤੇ ਗੁਰੂ ਨਾਨਕ ਸਾਹਿਬ ਰੂਪੀ ਸ਼ੇਰ ਦੇ ਸਾਹਮਣੇ ਆਇਆ, ਤੇ ਹਾਥੀ ਰੂਪੀ ਗੋਰਖਨਾਥ ਜਿਸ ਨੇ ਗੁਰੂ ਨਾਨਕ ਸਾਹਿਬ ਰੂਪੀ ਸ਼ੇਰ ਦੇ ਉੱਪਰ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ, ਇਹ ਕਿਵੇਂ ਹੋ ਸਕਦੀ ਹੈ, ਉਲਟੀ ਰੀਤੀ ਹੈ।
ਆਇਓ ਤਾਂ ਬਤਾਏ ਗੁਰੂ ਨਾਨਕ ਸੁਹਾਏ ਜਹਾਂ।
ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੁਭਾਏਮਾਨ ਹੋਏ ਰਹੇ ਸਨ, ਇਸ ਥਾਂ ਦੇ ਉੱਪਰ ਮਛਿੰਦਰ ਨਾਥ ਆਪਣੀ ਦੇਹੀ ਨੂੰ ਪਲਟ ਕਰਕੇ ਦੌੜ ਕੇ ਆਇਆ।
ਬਚਨ ਅਲਾਵਾ ਬਾਲੇ ਆਇਓ ਕੌਣ ਕਾਜ ਕੋ।
ਇਸ ਵੇਲੇ ਮਛਿੰਦਰ ਨਾਥ ਆ ਕੇ ਇਹ ਬੋਲ ਕਹਿਣ ਲੱਗਾ, ਬਾਲੇ ਕਿਸ ਤਰ੍ਹਾਂ ਤੂੰ ਇਸ ਥਾਂ ਤੇ ਆਇਆ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬਾਲਕ ਜਾਣਦੇ ਨੇ, ਕਿਉਂਕਿ ਸਤਿਗੁਰਾਂ ਦੀ ਉਮਰ ਛੋਟੀ ਸੀ, ਤੇ ਇਹਨਾਂ ਯੋਗੀਆਂ ਨੇ ਆਪਣੀ ਯੋਗ ਮਤ ਦੇ ਦੁਆਰਾ ਦਸਮ ਦੁਆਰ ਦੇ ਵਿੱਚ ਸਵਾਸਾਂ ਨੂੰ ਟਿਕਾ ਟਿਕਾ ਕੇ ਆਪਣੀਆਂ ਉਮਰਾਂ ਵਧਾਈਆਂ ਹੋਈਆਂ ਸਨ, ਤੇ ਵੱਡੀਆਂ ਉਮਰਾਂ ਦਾ ਮਾਣ ਕਰਦੇ ਸਨ। ਇਸ ਵਾਸਤੇ ਮਹਾਰਾਜ ਨੂੰ ਕਹਿੰਦੇ, ਬਾਲਕੇ ਤੂੰ ਇਸ ਸਥਾਨ ਦੇ ਉੱਪਰ ਕਿਸ ਤਰ੍ਹਾਂ ਆਇਆ ਹੈ।
ਸ਼ੱਕ ਸੋ ਰੱਖੋ ਕਿ ਤੂੰ ਨਾ ਹੀ ਮੋਸੋ ਵਾਕ ਕਹੋ।
ਜੇ ਤੂੰ ਆਪਣੇ ਦੇ ਵਿੱਚ ਕੋਈ ਸ਼ਕਤੀ ਰੱਖਦਾ ਵੀ ਹੈ ਕਿ ਨਹੀਂ, ਜੇ ਕੋਈ ਰੱਖਦਾ ਹੈ ਤੇ ਮੈਨੂੰ ਉਚਾਰ ਕੇ ਦੱਸ।
ਪਾਜ ਹੀ ਬੱਖਾਂ ਨੂੰ ਇਹਾਂ ਬੋਲੀਐ ਨਾ ਪਾਜ ਕੋ।
ਮੇਰੇ ਸਾਹਮਣੇ ਕੋਈ ਪਾਜ ਝੂਠ ਨਾ ਕਹੀ, ਜਿਹੜੀ ਗੱਲ ਵੀ ਕਹਿਣੀ ਉਹ ਸੱਚੀ ਕਹੀ, ਕੋਈ ਵੀ ਮੇਰੇ ਸਾਹਮਣੇ ਝੂਠ ਨਾ ਬੋਲਣਾ ਕਰੀ।
ਅੱਗੇ ਚੱਲਿਓ ਚਾਹੇ ਜਾਉ ਤੂੰ ਲੈ ਗਏ ਉਪਦੇਸ਼ ਹਮ।
ਜੇ ਤੂੰ ਇਸ ਜਗ੍ਹਾ ਤੂੰ ਅੱਗੇ ਜਾਣਾ ਚਾਹੁੰਦਾ ਤੇ ਮੇਰਾ ਉਪਦੇਸ਼ ਤੈਨੂੰ ਧਾਰਨ ਕਰਨਾ ਪਵੇਗਾ, ਨਹੀਂ ਤਾਂ ਤੈਨੂੰ ਇਸ ਥਾਂ ਤੋਂ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ।
ਯੋਗ ਚਾਹ ਯੋਗ ਲੀਜੇ ਨਾ ਤੂੰ ਲੀਜੇ ਰਾਜ ਕੋ।
ਜੇ ਤਾਂ ਬਾਲਕੇ ਯੋਗ ਚਾਹੁੰਦਾ ਤੇ ਤੈਨੂੰ ਮੈਂ ਹੁਣੇ ਯੋਗ ਦ੍ਰਿੜ ਕਰਵਾ ਦਿੰਦਾ, ਤੂੰ ਯੋਗ ਲੈ ਲਾ। ਜੇ ਤੈਨੂੰ ਯੋਗ ਨਹੀਂ ਚਾਹੀਦਾ, ਸੰਸਾਰ ਦਾ ਰਾਜ ਭਾਗ ਚਾਹੀਦਾ, ਤੇ ਤੈਨੂੰ ਮੈਂ ਹੁਣੇ ਆਪਣੀ ਸ਼ਕਤੀ ਦੇ ਨਾਲ ਰਾਜ ਭਾਗ ਦਵਾ ਦਿੰਦਾ, ਜੋ ਤੇਰੇ ਮਨ ਦੀ ਇੱਛਾ ਦੱਸ ਦੇ ਤੈਨੂੰ ਹੁਣੇ ਦਵਾਂਗਾ।
ਜੇ ਨਾ ਮਨ ਬਾਤ ਮੇਰੀ ਦੇਖੇ ਨਾ ਕੁਸ਼ਲ ਤੇਰੀ।
ਜੇ ਤੂੰ ਮੇਰੀ ਬਾਲਕੇ ਗੱਲ ਨਹੀਂ ਮੰਨੇਗਾ ਫਿਰ ਤੇਰੀ ਕੁਸ਼ਲ ਨਹੀਂ ਹੋਵੇਗੀ, ਕੁਸ਼ਲ ਨਾਮ ਹੁੰਦਾ ਸੁਖ ਸ਼ਾਂਤ ਦਾ, ਫਿਰ ਤੇਰੀ ਜ਼ਿੰਦਗੀ ਦੇ ਅੰਦਰ ਸੁੱਖ ਨਹੀਂ ਹੋਣਗੇ।
ਕਹੋ ਟੇਰ ਟੇਰ ਹੱਟ ਜਾਈਏ ਚਾਹੇ ਲਾਜ ਕੋ।
ਤੈਨੂੰ ਮੈਂ ਬਾਰ ਬਾਰ ਟੇਰ ਟੇਰ, ਤੈਨੂੰ ਮੈਂ ਬਾਰ ਬਾਰ ਇਹ ਗੱਲ ਪੁਕਾਰ ਪੁਕਾਰ ਕੇ ਕਹਿਣਾ ਕਿ ਮੇਰੀ ਗੱਲ ਨੂੰ ਮੋੜੀ ਨਾ, ਇਹ ਮੇਰੇ ਕਹੇ ਹੋਏ ਉਪਦੇਸ਼ ਨੂੰ ਅਪਣਾ ਲੈ।
ਗੁਰੂ ਮੁਸਕਾਨ ਮੁਖ ਬਚਨ ਬਖਾਨੇ ਜੋ।
ਤਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮਛਿੰਦਰ ਨਾਥ ਦੇ ਬੋਲਾਂ ਨੂੰ ਸੁਣ ਕਰਕੇ ਉੱਤਰ ਦੇਣ ਲੱਗੇ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸੁਣਦਿਆਂ ਸਾਰ ਮੁਸਕਰਾ ਪਏ, ਗੁਰ ਮੁਸਕਾਨੇ ਮੁਖ ਬਚਨ ਬਖਾਨੇ ਜੋ। ਤੇ ਇਸ ਵੇਲੇ ਮਹਾਰਾਜ ਬਚਨ ਕਹਿਣ ਲੱਗੇ ਮਛਿੰਦਰ ਨਾਥ ਨੂੰ,
ਜੋ ਇੱਛਾ ਹੈ ਮਛਿੰਦਰਾ ਸੋ ਮੰਗ ਲਈ ਜੀ।
ਮਛਿੰਦਰ ਨਾਥ ਤੇਰੇ ਚਿੱਤ ਦੇ ਅੰਦਰ ਜੋ ਇੱਛਾ ਮੰਗਣ ਦੀ ਹੈ ਉਹ ਮੰਗ ਲੈ, ਤੈਨੂੰ ਅਸੀਂ ਉਹ ਦੇਵਾਂਗੇ।
ਤੋ ਬਖਸ਼ਾਏ ਕਰਤਾਰ ਤੇ ਦੇਵਾਏ,
ਕਿਉਂਕਿ ਜਿਹੜੇ ਤੂੰ ਬੋਲ ਕਹੇ ਨੇ ਕਰਤਾਰ ਦੇ ਪਾਸੋਂ ਅਸੀਂ ਤੇਰੇ ਬਖਸ਼ਾ ਲਵਾਂਗੇ, ਤੇ ਕਰਤਾਰ ਨੂੰ ਕਹਿ ਕਰਕੇ ਤੈਨੂੰ ਜੋ ਤੇਰੇ ਮਨ ਦੀ ਮੁਰਾਦ ਹੋਵੇਗੀ ਉਹ ਤੈਨੂੰ ਦਿਵਾਵਾਂਗੇ। ਮਛੰਦਰ ਨਾਥ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਹਿੰਦਾ ਹੈ, ਜੋਗ ਚਾਹੋ ਤੋ ਜੋਗ ਲੇ, ਨਹੀਂ ਤਾਂ ਲੈ ਰਾਜ ਸੰਸਾਰ ਕੋ। ਜੇ ਤੁਸੀਂ ਜੋਗ ਚਾਹੁੰਦੇ ਹੋ ਤੇ ਜੋਗ ਦੇ ਦਿੰਦਾ, ਜੇ ਸੰਸਾਰ ਦਾ ਰਾਜ ਭਾਗ ਚਾਹੁੰਦੇ ਹੋ ਤੇ ਰਾਜ ਭਾਗ ਦੇ ਦਿੰਦਾ, ਜੋ ਮਨ ਦੀ ਇੱਛਾ ਬਾਲ ਕੇ ਦੱਸ ਮੈਂ ਹੁਣੇ ਦੇਵਾਂਗਾ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਐ ਮਛੰਦਰ ਨਾਥ, ਜੋ ਤੇਰੇ ਮਨ ਦੀ ਇੱਛਾ ਲੈਣ ਦੀ ਹੈ ਹੁਣੇ ਮੰਗ ਲਾ, ਹੁਣੇ ਪੂਰੀ ਹੋ ਜਾਵੇਗੀ, ਕਰਤਾਰ ਦੇ ਪਾਸੋਂ ਹੁਣੇ ਲੈ ਕੇ ਦੇ ਦੇਵਾਂਗੇ।
ਪਰ ਬੋਲ ਕਹਿ ਕਬੂਲ, ਬੋਲ ਹਮ ਸੋਨਾਖੀ ਜੀ ਹੈ।
ਪਰ ਤੂੰ ਜਿਹੜੇ ਸਾਡੇ ਨਾਲ ਬੋਲ ਕਬੂਲ ਕਰੀ ਜਾਂਦਾ ਤੇ ਔਰ ਇਹੋ ਜਿਹੇ ਬੋਲ ਕਬੂਲ ਕਰਦਿਆਂ ਕਰਦਿਆਂ ਸਾਡੇ ਨਾਲ ਕਿਉਂ ਖਿੱਚਦਾ ਹੈ, ਆਪਣੇ ਮਨ ਦੇ ਅੰਦਰ ਕਿਉਂ ਖੁੰਦਸ਼ ਵਧਾਉਂਦਾ, ਪ੍ਰੇਮ ਦੇ ਨਾਲ ਬੋਲ।
ਜਹਾਂ ਲਗ ਚਾਹੇ ਕਹਾਂ ਤੀਕ ਹਮ ਜਾਹੇ।
ਦੇਖ ਮਛੰਦਰ ਨਾਥ, ਜਿੱਥੋਂ ਤੱਕ ਸਾਡੇ ਜਾਣ ਦੀ ਇੱਛਾ ਹੋਵੇਗੀ ਨਾ, ਸਾਨੂੰ ਕੋਈ ਰੋਕ ਨਹੀਂ ਸਕਦਾ, ਅਸੀਂ ਤਾਂ ਉੱਥੋਂ ਤੱਕ ਹੀ ਜਾਵਾਂਗੇ।
ਔਰ ਤੇਰੇ ਕਹੇ ਹਟੇ ਨਾਹੀਂ ਸਾਚ ਜਉ ਪਤੀ ਜੀ ਹੈ।
ਇਹ ਗੱਲ ਸਾਡੀ ਸੱਚੀ ਆਪਣੇ ਹਿਰਦੇ ਦੇ ਅੰਦਰ ਸਮਝ ਲੈ, ਤੇਰੇ ਕਹੇ ਹੋਏ ਤੇ ਅਸੀਂ ਹਟ ਕੇ ਵਾਪਸ ਨਹੀਂ ਜਾਣ ਵਾਲੇ, ਤੇਰਾ ਕਿਹਾ ਹੋਇਆ ਉਪਦੇਸ਼ ਅਸੀਂ ਕਮਾਉਣ ਵਾਲੇ ਨਹੀਂ। ਇਹ ਗੱਲ ਆਪਣੇ ਹਿਰਦੇ ਅੰਦਰ ਜਾਣ ਲਾ।
ਰਾਜ ਨਾ ਹੈ ਲਿਆ ਉਪਦੇਸ਼ ਤੋ ਕੋ ਦੇਊਂ ਅਬ।
ਐ ਮਛੰਦਰ ਨਾਥ, ਇਸ ਸੰਸਾਰ ਦਾ ਰਾਜ ਭਾਗ ਅਸੀਂ ਕੀ ਕਰਨਾ, ਰਾਜ ਭਾਗ ਤਾਂ ਅਸੀਂ ਤੈਨੂੰ ਦੇਣ ਵਾਸਤੇ ਆਏ ਹਾਂ, ਅਸੀਂ ਤੈਨੂੰ ਆਪਣਾ ਉਪਦੇਸ਼ ਦੇ ਕੇ ਜਾਵਾਂਗੇ। ਇਸ ਤਰ੍ਹਾਂ ਸਾਨੂੰ ਆਪਣੇ ਹਿਰਦੇ ਦੇ ਅੰਦਰ ਜਾਣ ਲੈ, ਹੁਣ ਤੇਰੇ ਹਿਰਦੇ ਦੇ ਅੰਦਰ ਜੋ ਇੱਛਾ ਹੈ ਉਹ ਕਰ ਲੈ, ਕਿਉਂਕਿ ਸਿੱਧ ਕੋਈ ਵੀ ਖਾਲੀ ਨਹੀਂ ਜਾਵੇਗਾ, ਜਿਹੜਾ ਆਵੇਗਾ ਸ਼ਕਤੀ ਤਾਂ ਦਿਖਾਵੇਗਾ ਹੀ। ਤੇ ਮਹਾਰਾਜ ਕਹਿੰਦੇ, ਅਸੀਂ ਤੈਨੂੰ ਸੰਸਾਰ ਦਾ ਰਾਜ ਭਾਗ ਦੇਵਾਂਗੇ, ਭਾਵ ਤੈਨੂੰ ਉਪਦੇਸ਼ ਦੇਣ ਵਾਸਤੇ ਆਏ ਹਾਂ, ਤੇ ਸਾਨੂੰ ਐਸੇ ਜਾਣ ਲੈ, ਤੇ ਹੁਣ ਜੋ ਤੇਰੇ ਹਿਰਦੇ ਦੀ ਇੱਛਾ ਹੈ ਉਹ ਤੂੰ ਕਰ ਲੈ।
ਐਸੇ ਸੁਣ ਬੈਣ ਰੇ ਸਕੀਨੀ ਬੈਣ ਚੈਨ ਪਏ।
ਇਸ ਤਰ੍ਹਾਂ ਦੇ ਬਚਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸੁਣ ਕਰਕੇ ਮਛੰਦਰ ਨਾਥ ਜਿਹੜਾ ਬੇਚੈਨ ਹੋ ਗਿਆ, ਭਾਵ ਤਰਲੋ ਮੱਛੀ ਹੋਇਆ।
ਆਰਨ ਦੋਨੈਨ ਮੁਖ ਬਚਨ ਬਕਾਨੀਆਂ,
ਆਪਣੇ ਦੋਵੇਂ ਨੇਤਰ ਜਿਹੜੇ ਲਾਲ ਕਰਕੇ ਆਪਣੇ ਮੁਖ ਤੋਂ ਇਸ ਤਰ੍ਹਾਂ ਬੋਲ ਬੋਲਣ ਲੱਗਾ। ਦੇਖਿਓ ਹੁਣ ਥੋੜੀ ਜੀ ਡੁੰਘਿਆਈ ਵਾਲੇ ਬਚਨ ਨੇ, ਕਹਿੰਦਾ ਇਹ ਦੱਸ ਫਿਰ ਕਿ ਦਿਨ ਰਾਤ ਦੇ ਵਿੱਚ ਕਿੰਨੇ ਸਵਾਸ ਇਸ ਸਰੀਰ ਤੋਂ ਬਾਹਰ ਨਿਕਲਦੇ ਹਨ।
ਅੰਗਰੀ ਕਤਾਕ ਮੁਖ ਕੈਸੇ ਸੰਭ ਜਾਨੀਆਂ,
ਕੇਤੀ ਨਸਾ ਮੱਧ ਮਾਸ, ਫਿਰ ਕਿੰਨੀਆਂ ਨਾੜੀਆਂ ਇਸ ਸਰੀਰ ਦੇ ਅੰਦਰ ਨੇ ਇਹ ਵੀ ਦੱਸ। ਅੰਗਰੀ ਕਤਾਕ ਮੁਖ ਕੈਸੇ, ਜਿਹੜਾ ਮੁਖ ਦਾ ਦਰਵਾਜ਼ਾ ਹੈ, ਜਿਹੜਾ ਮੁਖ ਖੋਲਦੇ ਆ, ਇਹ ਕਿੰਨੀਆਂ ਉਂਗਲੀਆਂ ਨੇ ਇਹ ਵੀ ਦੱਸਣਾ ਕਰ।
ਓਠਰੀ ਕੇ ਰੋਮ ਕੇ ਤੇ ਪਲਵ ਕੇ ਤਿੱਲੀ ਕਹੋ,
ਤੇ ਕੈਸੇ ਸੰਧ ਜਾਨੀ ਹੈ, ਜਿਹੜੇ ਸਰੀਰ ਦੇ ਜੋੜ ਨੇ, ਇਸ ਸਾਰੇ ਸਰੀਰ ਦੇ ਕਿੰਨੇ ਬੰਦ ਨੇ ਇਹ ਵੀ ਦੱਸਣਾ ਕਰ। ਔਰ ਕੋਠਰੀ ਕੇ ਰੋਮ ਕੇ ਤੇ, ਜਿਹੜੀ ਇਸ ਸਰੀਰ ਦੀ ਕੋਠੜੀ ਹੈ, ਜਿਹੜਾ ਕਿਲਾ ਹੈ ਸਰੀਰ ਦਾ, ਇਸ ਦੇ ਅੰਦਰ ਕਿੰਨੀਆਂ ਕੋਠੜੀਆਂ ਨੇ ਇਹ ਵੀ ਸਾਨੂੰ ਦੱਸਣਾ ਕਰ।
ਪਲਵ ਕੇ ਤਿੱਲੀ ਕਹੋ,
ਫਿਰ ਜਿਹੜਾ ਇਸ ਸਰੀਰ ਦੇ ਅੰਦਰ ਇੱਕ ਤਿੱਲੀ ਹੁੰਦੀ ਹੈ, ਉਹ ਕਿੰਨੀਆਂ ਉਂਗਲਾਂ ਹਨ। ਹੁਣ ਤਿੱਲੀ ਦਾ ਥੋੜਾ ਜਿਹਾ ਖਿਆਲ ਕਰਨਾ, ਜਿਹੜੇ ਸੰਥਿਆ ਕਰਦੇ ਨੇ, ਖੱਬੇ ਪਾਸੇ ਸਰੀਰ ਦੇ ਪਸਲੀਆਂ ਤੋਂ ਹੇਠਾਂ ਜਿਗਰ ਦੇ ਬਿਲਕੁਲ ਨਾਲ ਇੱਕ ਤਿੱਲੀ ਹੈ, ਜਿਸ ਨੂੰ ਸਲੀਨ ਵੀ ਕਹਿੰਦੇ ਨੇ। ਪਰ ਤਿੱਲੀ ਜਿਹੜੀ ਹੈ ਇਹ ਜਿਗਰ ਦੇ ਨਾਲੋਂ ਵੱਖਰਾ ਹਿੱਸਾ ਹੈ, ਪਰ ਜਦ ਡਾਕਟਰ ਕਹਿੰਦੇ ਨੇ ਕਿ ਤੈਨੂੰ ਪਚਣਾ ਨਹੀਂ ਆਉਂਦਾ, ਤੈਨੂੰ ਭੁੱਖ ਘੱਟ ਲੱਗਦੀ ਹੈ, ਪਿਆਸ ਵੱਧ ਲੱਗਦੀ ਹੈ, ਇਸ ਤਰ੍ਹਾਂ ਦੀ ਹਾਲਤ ਬਣ ਜਾਂਦੀ ਹੈ, ਰੰਗ ਪੀਲਾ ਪੈ ਜਾਂਦਾ ਹੈ, ਇਹ ਕਹਿੰਦੇ ਤੇਰਾ ਜਿਗਰ ਵੱਧ ਗਿਆ। ਜਿਗਰ ਨਹੀਂ ਵੱਧਦਾ, ਇਹ ਤਿੱਲੀ ਵੱਧਦੀ ਹੈ। ਸਿੱਧ ਮਛੰਦਰ ਨਾਥ ਨੇ ਕੈਸਾ ਸਵਾਲ ਕੀਤਾ, ਕਹਿੰਦਾ ਕਿ ਇਹ ਤਿੱਲੀ ਦੱਸੋ ਕਿ ਕਿੰਨੀਆਂ ਉਂਗਲਾਂ ਹੈ। ਹੁਣ ਜਿਗਰ ਦਾ ਹਿੱਸਾ ਹੀ ਇੱਕ ਹੈ ਇਹ ਜਿਹੜੀ ਤਿੱਲੀ ਹੁੰਦੀ ਹੈ, ਜਦ ਤਿੱਲੀ ਵੱਧ ਜਾਵੇ ਵੱਧਦੀ ਕਿਵੇਂ ਹੈ? ਕਹਿੰਦੇ ਜਦ ਇਹ ਵੱਧ ਹਜ਼ਮੀ ਦੇ ਨਾਲ ਬਹੀਆਂ ਚੀਜ਼ਾਂ ਖਾਧੀਆਂ ਜਾਣ, ਖੱਟੀਆਂ ਤਲੀਆਂ ਚੀਜ਼ਾਂ ਖਾਧੀਆਂ ਜਾਣ, ਫਿਰ ਇਹ ਜਿਗਰ ਦੇ ਨਾਲ ਹੀ ਇੱਕ ਹੁੰਦੀ ਹੈ, ਉਹ ਵੱਧ ਜਾਂਦੀ ਹੈ। ਜਦ ਇਹ ਵੱਧ ਜਾਵੇ ਫਿਰ ਰੋਗ ਸ਼ੁਰੂ ਹੋ ਜਾਂਦਾ ਹੈ, ਤੇ ਜਦ ਰੋਗ ਵਧਣਾ ਸ਼ੁਰੂ ਹੋ ਜਾਵੇ ਫਿਰ ਇਸ ਦੀ ਭੁੱਖ ਘਟਦੀ ਜਾਂਦੀ ਹੈ, ਪਿਆਸ ਵੱਧਦੀ ਜਾਂਦੀ ਹੈ, ਪਿਸ਼ਾਬ ਦਾ ਰੰਗ ਜਿਹੜਾ ਉਹ ਪੀਲਾ ਪੈ ਜਾਂਦਾ, ਮੈਲਾ ਜਿਹਾ ਪਿਸ਼ਾਬ ਆਉਣਾ ਸ਼ੁਰੂ ਹੋ ਜਾਂਦਾ, ਇਹ ਨਿਸ਼ਾਨੀਆਂ ਹੁੰਦੀਆਂ ਨੇ ਕਿ ਮੇਰੀ ਤਿੱਲੀ ਵੱਧ ਗਈ ਹੈ। ਤੇ ਇਹ ਤਿੱਲੀ ਕਿੰਨੀ ਉਂਗਲੀ ਹੈ, ਇਹ ਕਾਲਜ ਦੇ ਵਿੱਚ ਜਿਹੜੀ ਹੈ ਪਸਲੀਆਂ ਤੋਂ ਹੇਠਾਂ ਖੱਬੇ ਪਾਸੇ ਸਰੀਰ ਦੇ, ਉਹ ਵੀ ਦੱਸਣਾ ਕਰਕੇ ਕਿੰਨੀਆਂ ਉਂਗਲਾਂ ਹੈ।
ਕਾਰਜਾ ਕਹਿ ਉਂਗਰੀ ਬਤਾਏ ਪਹਿਚਾਨੀ ਹੈ।
ਫਿਰ ਇਹ ਕਾਲਜਾ ਇਹ ਕਿੰਨੀਆਂ ਉਂਗਲਾਂ ਇਹ ਵੀ ਮੈਨੂੰ ਦੱਸਣਾ ਕਰ।
ਦੇਹੀ ਕੋ ਵਰਤਾਂਤ ਕਹੋ,
ਜਿਹੜੀ ਇਹ ਦੇਹੀ ਦਾ ਸਾਰਾ ਵਰਤਾਂਤ ਹੈ, ਕਿਸ ਤਰ੍ਹਾਂ ਦੀ ਦੇਹੀ ਬਣੀ ਹੈ, ਕਿਉਂਕਿ ਗੋਰਖਨਾਥ ਨੂੰ ਕਹਿ ਕੇ ਆਇਆ ਸੀ ਨਾ ਕਿ ਮੈਂ ਜਾ ਕੇ ਪੁੱਛੂਗਾ ਕਿ ਦੇਹੀ ਬਣਦੀ ਕਿੱਦਾਂ ਆ, ਕਿ ਮੈਂ ਜੇ ਤਾਂ ਮੈਨੂੰ ਦੱਸ ਦੇਊਗਾ ਕਿ ਦੇਹੀ ਬਣਦੀ ਕਿੱਦਾਂ, ਫਿਰ ਤਾਂ ਮੈਂ ਸਮਝ ਲਵਾਂਗਾ ਕਿ ਮੇਰੇ ਕੋਲ ਗਿਆਨ ਘੱਟ ਆ। ਪਰ ਇਹ ਗਿਆਨ ਉਸਦੇ ਕੋਲ ਹੋਣਾ ਹੀ ਨਹੀਂ, ਮੈਨੂੰ ਲੱਖਾਂ ਸਾਲ ਉਮਰ ਹੋ ਗਈ ਇੱਥੇ ਬੈਠਿਆਂ ਨੂੰ, ਇਹ ਗਿਆਨ ਤਾਂ ਮੈਂ ਹਾਸਲ ਕੀਤਾ, ਉਹ ਅੱਜ ਕੱਲ੍ਹ ਦਾ ਬਾਲਕਾ ਕੀ ਜਾਣ ਸਕਦਾ ਹੈ। ਮੈਂ ਤਾਂ ਇਸ ਤਰੀਕੇ ਦੇ ਨਾਲ ਉਸ ਨੂੰ ਹਰਾ ਦੇਵਾਂਗਾ, ਜਿੱਤ ਪ੍ਰਾਪਤ ਕਰ ਲਵਾਂਗਾ। ਉਹ ਸਾਰਾ ਆ ਕਰਕੇ ਵਿਸਤਾਰ ਪੁੱਛਦਾ ਕਿ ਮੁੱਖ ਦਾ ਤਾਕ ਕਿੰਨੀਆਂ ਉਂਗਲ ਹੈ, ਸਾਰੇ ਸਰੀਰ ਦੇ ਬੰਦ ਕਿੰਨੇ ਨੇ, ਇਸ ਸਰੀਰ ਦੇ ਅੰਦਰ ਨਾੜੀਆਂ ਕਿੰਨੀਆਂ ਨੇ, ਇਸ ਸਰੀਰ ਦੇ ਰੋਮ ਕਿੰਨੇ ਨੇ, ਹੱਡੀਆਂ ਕਿੰਨੀਆਂ ਹਨ, ਫਿਰ ਇਸ ਕਾਲਜਾ ਕਿੰਨੀਆਂ ਉਂਗਲਾਂ ਦਾ ਹੈ, ਤਿੱਲੀ ਕਿੰਨੇ ਉਂਗਲਾਂ ਦੀ ਹੈ, ਜਿਗਰ ਕਿੰਨੇ ਉਂਗਲਾਂ ਦਾ ਹੈ, ਇਹ ਸਾਰੇ ਆ ਕਰਕੇ ਸਵਾਲ ਕਰਦਾ ਕਿ ਸਾਰੇ ਸਰੀਰ ਦਾ ਮੈਨੂੰ ਵਿਰਤਾਂਤ ਦੱਸ ਦੇ।
ਜੇ ਤੂੰ ਅੱਗੇ ਜਾਏ ਚਾਹੋ,
ਜੇ ਤੂੰ ਇਸ ਦਾ ਜਗ੍ਹਾ ਤੋਂ ਅੱਗੇ ਜਾਣਾ ਚਾਹੁੰਦਾ ਹੈ,
ਭੁੱਲ ਜਾਹੇ ਕਹੋ ਨਾਹੀਂ,
ਜੇ ਕਿਤੇ ਭੁੱਲ ਗਿਆ ਕਹਿੰਦਾ ਹੋਇਆ,
ਕਰੋਂ ਤੋਰ ਹਾਨੀਆਂ,
ਫਿਰ ਮੈਂ ਤੇਰੀ ਹਾਨੀ ਭਾਵ ਤੇਰਾ ਨੁਕਸਾਨ ਕਰਾਂਗਾ, ਤੈਨੂੰ ਇੱਥੋਂ ਜਿਉਂਦਿਆਂ ਵਾਪਸ ਨਹੀਂ ਜਾਣ ਦੇਵਾਂਗਾ। ਇਹ ਮਛੰਦਰ ਨਾਥ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸਵਾਲ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਵੇਂ ਇੱਕ ਇੱਕ ਸਵਾਲ ਦਾ ਜਵਾਬ ਮਛੰਦਰ ਨਾਥ ਨੂੰ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਦੱਸਣਗੇ ਕਿ ਸਰੀਰ ਦੇ ਅੰਦਰੋਂ ਕਿੰਨੇ ਹਜ਼ਾਰ ਸਵਾਸ ਨਿਕਲਦੇ ਨੇ, ਕਿੰਨੀਆਂ ਨਾੜੀਆਂ ਨੇ, ਕਿੰਨੇ ਸਰੀਰ ਦੇ ਬੰਦ ਨੇ, ਇਹ ਤਿੱਲੀ ਕਿੰਨੇ ਉਂਗਲਾਂ ਆ, ਮੁੱਖ ਕਿੰਨੇ ਉਂਗਲਾਂ ਆ, ਇੱਕ ਇੱਕ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੱਸਣਗੇ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਓ ਮੇਲ, ਲਿਖਿਆ ਕਤੇ ਨਾ ਛੁੱਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।